सत्नाम कर्ता पुरुष निर्भव निर्वैर अकाल मूरत अजुनीशयेऽहं जप आदि सच योगादि सच कहती सच नानक खुशी सच मैं तान दीवान तू है मेरे स्वामी मैं तुदे अर्दास मैं खोर थाऊं नाही जिस पह करूं बेनंती मेरा दुख सुख तुझ ही पास किसी कोई कोई मंज निमानी एक तू क्यों ना नरी जा रोए जा लग चित ना आवही सो कहो तल गुर सेविय तहनिस सहज सुपहाए दर्शन बरसे गुरु कै जन्म मरण दुख जाए सतना धनवागे गुरु साहिब जियो राग आशा महला पहला छे कर छे गोर छे उपदेश गोर गोर एको वेश अनेक छे कर छे गोर छे उपदेश गुर गुर एको वेश अनेक बाबा जय कर करते तीर्थ होए सो कर राख वडाई तो रहा विश्वे चशिया घड़िया पहरा ठिकी वारी माओ होवा सूरज एको रुत अनेक नानक करते के केते वेश विश्वे चशिया करिया पैरा खिती वारी माहो होवा सूरज एको रुत अनेक नानक करते के केते वेश। ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਆਪ ਜੀ ਨੇ ਰਾਤਰੀ ਦੇ ਇਸ ਵਿਸ਼ੇਸ਼ ਦੀਵਾਨ ਵਿੱਚ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ, ਜੋ ਪਰਸੋਂ ਤੋਂ ਆਪਾਂ ਸੋਹੇਲਾ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਪ੍ਰਾਰੰਭ ਕੀਤੀ ਹੈ। ਅੱਜ ਇਸ ਪਵਿੱਤਰ ਬਾਣੀ ਦਾ ਦੂਸਰਾ ਸ਼ਬਦ ਹੈ ਤੇ ਇਸ ਸ਼ਬਦ ਦੇ ਉਚਾਰਨ ਕਰਤਾ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਆਓ ਇਸ ਪਵਿੱਤਰ ਬਾਣੀ ਦਾ ਪਾਠ ਹਰ ਗੁਰਸਿੱਖ ਜਿਸ ਨੂੰ ਸਤਿਗੁਰੂ ਨੇ ਨਿਤਨੇਮ ਦੀ ਦਾਤ ਬਖਸ਼ੀ ਹੈ ਰੋਜ਼ਾਨਾ ਸੌਣ ਲੱਗਿਆਂ ਕਰਦਾ ਹੈ ਤੇ ਚਿੱਤ ਵਿੱਚ ਵੀ ਇਹ ਆਇਆ ਸੀ ਕਿ ਜੋ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ ਸ਼ਾਮ ਨੂੰ ਰਾਤ ਨੂੰ ਸੌਣ ਲੱਗਿਆਂ ਉਹਦੇ ਕੁਝ ਨਾ ਕੁਝ ਅਰਥ ਸਾਨੂੰ ਸਮਝ ਪੈ ਜਾਣ। ਕਰੋ ਕਿਰਪਾਲਤਾ ਆਪ ਜਿਤਨੇ ਵੀ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ ਕਿਰਪਾਲਤਾ ਕਰੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਜ਼ਰੂਰ ਬਖਸ਼ਿਆ ਜੇ ਤੇ ਅਸਲ ਵਿੱਚ ਸੰਗਤ ਵਿੱਚ ਆਉਣ ਦਾ ਭਾਵ ਵੀ ਇਹ ਵੇ ਕਿ ਕਿਸੇ ਤਰੀਕੇ ਦੇ ਨਾਲ ਇਹ ਖਿੰਡਿਆ ਹੋਇਆ ਮਨ ਇਹ ਭਟਕਦਾ ਹੋਇਆ ਦੁਸ਼ਟ ਕਲੇਸ਼ ਵਿੱਚ ਕਰੁੱਝਿਆ ਹੋਇਆ ਮਨ ਇਹਦੇ ਵਿੱਚ ਕਿਤੇ ਇਕਾਗਰਤਾ ਆ ਜਾਏ ਤੇ ਇਕਾਗਰ ਹੋਇਆ ਮਨ ਗੁਰੂ ਕੇ ਸ਼ਬਦ ਵਿੱਚ ਜੁੜ ਸਕੇ। ਬਖਸ਼ੋ ਅਸੀਸ ਬੜੇ ਪਿਆਰ ਅਦਬ ਦੇ ਨਾਲ ਕੋਈ ਵੀ ਰਚਨਾ ਵਾਂਝੀ ਨਾ ਰਹੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਅੰਦਰ ਜੋ ਬਖਸ਼ਿਸ਼ ਕੀਤੀ ਹੈ ਹਰ ਇੱਕ ਮਨੁੱਖ ਮਾਤਰ ਨੂੰ ਇਹ ਉਪਦੇਸ਼ ਦ੍ਰਿੜ ਕਰਾਉਣ ਦੇ ਲਈ ਸਤਿਗੁਰੂ ਕਹਿੰਦੇ ਉਸ ਕਰਤੇ ਦੇ ਅਨੇਕਾਂ ਨਾਮ ਨੇ, ਉਸ ਕਰਤੇ ਦੇ ਸੰਬੰਧੀ ਅਨੇਕਾਂ ਵਿਦਵਾਨਾਂ ਨੇ ਲਿਖਿਆ ਤੇ ਅਨੇਕਾਂ ਮਹਾਂਪੁਰਸ਼ਾਂ ਨੇ ਭਗਤਾਂ ਨੇ ਪ੍ਰਭੂ ਪਿਆਰਿਆਂ ਨੇ ਉਸ ਪਰਮੇਸ਼ਵਰ ਦੇ ਸੰਬੰਧੀ ਗ੍ਰੰਥਾਂ ਦੀ ਰਚਨਾ ਕੀਤੀ। ਪਰ ਨਾਲ ਇੱਕ ਬਚਨ ਕਿਹਾ ਇਸ ਸ਼ਬਦ ਨੂੰ ਜਦੋਂ ਅਸੀਂ ਅੱਜ ਵਿਚਾਰਾਂਗੇ ਤੇ ਇਸ ਸ਼ਬਦ ਦੀ ਰਹਾਉ ਦੀ ਤੁਕ ਹੈ ਬਾਬਾ ਜੈ ਘਰ ਕਰਤੇ ਕੀਰਤ ਹੋਏ। ਬਾਬਾ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਾਈ ਵੀ ਆਇਆ, ਬਾਬਾ ਦਾ ਅਰਥ ਸਿਆਣਾ ਦਾਨਾ ਬੰਦਾ ਵੀ ਆਇਆ ਹੈ, ਤੇ ਗੁਰਮੁਖੋ ਬਾਬਾ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮੇਸ਼ਵਰ ਨੂੰ ਵੀ ਸੰਬੋਧਨ ਕੀਤਾ ਗਿਆ। ਇਕਾਗਰਤਾ ਥੋੜੀ ਜੀ ਆਪ ਕਿਰਪਾ ਕਰ ਬਖਸ਼ਿਆ ਗਿਆ। ਹੁਣ ਆਰੰਭ ਵਿੱਚ ਆਇਆ ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ। ਅਖਰੀ ਅਰਥ ਆਪਾਂ ਇਹਦੇ ਇਹ ਕਰਾਂਗੇ ਤੇ ਬਾਣੀ ਵਿੱਚ ਦੋ ਵਾਰੀ ਇਸ ਸ਼ਬਦ ਵਿੱਚ ਘਰ ਸ਼ਬਦ ਆਇਆ। ਛੇ ਘਰ ਦਾ ਅਰਥ ਹੈ ਛੇ ਸ਼ਾਸਤਰ, ਛੇ ਗੁਰ ਦਾ ਅਰਥ ਹੈ ਇਹਨਾਂ ਛੇ ਸ਼ਾਸਤਰਾਂ ਦੇ ਰਚਨ ਵਾਲੇ ਰਿਸ਼ੀ, ਇਹਨਾਂ ਦੇ ਰਚੈਤਾ, ਤੇ ਛੇ ਉਪਦੇਸ਼ ਦਾ ਅਰਥ ਹੈ ਇਹਨਾਂ ਛੇਵਾਂ ਸ਼ਾਸਤਰਾਂ ਦੇ, ਛੀਆਂ ਸ਼ਾਸਤਰਾਂ ਦੇ ਆਪੋ ਆਪਣੇ ਉਪਦੇਸ਼ ਨੇ। ਫਿਰ ਨਾਲ ਇੱਕ ਬਚਨ ਕੀਤੋ ਨੇ ਕਿ ਗੁਰ ਗੁਰ ਏਕੋ, ਕਹਿੰਦੇ ਨੇ ਇਹਨਾਂ ਸਾਰਿਆਂ ਦਾ ਗੁਰੂ ਜੋ ਸ਼੍ਰੋਮਣੀ ਉਹ ਕੇਵਲ ਕਰਤਾ ਪੁਰਖ ਵਾਹਿਗੁਰੂ ਏ, ਵੇਸ਼ ਅਨੇਕ, ਉਸ ਇੱਕ ਨੇ ਆਪਣੇ ਅਨੇਕਾਂ ਵੇਸ਼ ਬਣਾਏ ਹੋਏ। ਅੱਗੇ ਬਚਨ ਹੈ ਬਾਬਾ ਹੇ ਪ੍ਰਭੂ ਜੈ ਘਰ। ਇੱਥੇ ਆਮ ਤੌਰ ਤੇ ਟੀਕਾਕਾਰਾਂ ਨੇ ਘਰ ਦਾ ਅਰਥ ਕੀਤਾ ਸਤ ਸੰਗਤ ਰੂਪੀ ਘਰ, ਪਰ ਕੁਝ ਕੁ ਗੁਰਮੁਖਾਂ ਨੇ ਘਰ ਦਾ ਅਰਥ ਕੀਤਾ ਗ੍ਰੰਥ, ਕਿ ਹੇ ਮਾਲਕ ਉਹਨਾਂ ਗ੍ਰੰਥਾਂ ਦਾ ਉਹ ਸਭ ਤੋਂ ਸ੍ਰੇਸ਼ਟ ਨੇ ਜਿਨ੍ਹਾਂ ਵਿੱਚ ਤੇਰੇ ਨਾਮ ਦੀ ਕੀਰਤੀ ਹੋਵੇ, ਤੇ ਉਹਨਾਂ ਗ੍ਰੰਥਾਂ ਦਾ ਉਸ ਸਿਧਾਂਤ ਦਾ ਬੋਲਬਾਲਾ ਹੋਵੇ ਜਿਸ ਵਿੱਚ ਮਾਲਕ ਕੇਵਲ ਤੇਰੇ ਸਿਮਰਨ ਦੀ ਗੱਲ ਕੀਤੀ ਜਾਏ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਪਹਿਲਾਂ ਅਰਥ ਕਰਨੀ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੇਵਲ ਘਰ ਸ਼ਬਦ ਤੇ, ਕਿਉਂਕਿ ਬਾਣੀ ਵਿੱਚ ਘਰ ਸ਼ਬਦ ਦੀ ਬੜੀ ਬੜੀ ਵਰਤੋਂ ਕੀਤੀ ਗਈ। ਉਚਾਰਨ ਘਰ ਦਾ ਇੱਕ, ਪਰ ਧਿਆਨ ਰੱਖਿਓ ਕਿ ਸਪੈਲਿੰਗ ਇੱਕ ਨਹੀਂ। ਜਦੋਂ ਅਸੀਂ ਘਰ ਸ਼ਬਦ ਬਾਣੀ ਵਿੱਚ ਪੜ੍ਹਦੇ ਹਾਂ ਘੱਗਾ ਤੇ ਰਾਰਾ ਘਰ, ਇਹ ਵੀ ਆਉਂਦਾ ਉਚਾਰਨ ਆਪਾਂ ਘਰ ਹੀ ਕਰਨੇ। ਜਦੋਂ ਪੜ੍ਹਦੇ ਹਾਂ ਘੱਗਾ ਰਾਰਾ ਤੇ ਥੱਲੇ ਔਂਕੜ ਘਰ, ਇਹ ਵੀ ਸ਼ਬਦ ਆਪਾਂ ਪੜ੍ਹਦੇ ਹਾਂ। ਤੇ ਇੱਕ ਸਰੂਪ ਤੀਸਰਾ ਆਉਂਦਾ ਕਿ ਘੱਗਾ ਰਾਰੇ ਨੂੰ ਸਿਆਰੀ ਘਰ। ਹੁਣ ਗੁਰਮੁਖੋ ਧਿਆਨ ਦਿਆ ਜੇ ਉਚਾਰਨ ਇੱਕੋ ਜਿਹੇ ਤੇ ਕੀ ਘਰ ਸ਼ਬਦ ਜਿਹੜਾ ਬਾਣੀ ਵਿੱਚ ਆ ਗਿਆ ਉਹਦੇ ਅਰਥ ਵੀ ਇੱਕੋ ਨੇ? ਆਮ ਤੌਰ ਤੇ ਅਸੀਂ ਜਦੋਂ ਘਰ ਸ਼ਬਦ ਵਰਤਨੇ ਆ ਤੇ ਉਹਦੇ ਲਈ ਵਰਤਨੇ ਆ ਜਿੱਥੇ ਸਾਡਾ ਵਸੇਬਾ ਹੋਵੇ, ਜਿੱਥੇ ਅਸੀਂ ਰਹਿੰਦੇ ਹਾਂ, ਤੇ ਕਹਿੰਦੇ ਹਾਂ ਵੀ ਇਹ ਮੇਰਾ ਘਰ ਹੈ। ਰਹਿਣ ਵਾਲੀ ਥਾਂ ਨੂੰ ਘਰ ਕਿਹਾ ਜਾਂਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇ ਕੋਈ ਬੰਦਾ ਕੇਵਲ ਇੱਕ ਸ਼ਬਦ ਚੁੱਕ ਕੇ ਕਹੇ ਵੀ ਘਰ ਦੇ ਅਰਥ ਕੀ ਨੇ, ਤੇ ਗੁਰਮੁਖੋ ਜਿੰਨੀ ਦੇਰ ਤੱਕ ਆਪਾਂ ਉਸ ਸ਼ਬਦ ਦੀ ਪੂਰੀ ਪੰਕਤੀ ਨਹੀਂ ਪੜਾਂਗੇ ਉਨੀ ਦੇਰ ਤੱਕ ਸਮਝ ਹੀ ਨਹੀਂ ਪੈਣੀ ਵੀ ਘਰ ਦੇ ਅਰਥ ਕੀ। ਹੁਣ ਬਾਣੀ ਵਿੱਚ ਘਰ ਜਿਨ੍ਹਾਂ ਜਿਨ੍ਹਾਂ ਪ੍ਰਕਰਣਾਂ ਵਿੱਚ ਆਇਆ ਮੈਂ ਉਹ ਸੰਖੇਪ ਵਿੱਚ ਆਪ ਨਾਲ ਜ਼ਰੂਰ ਸਾਂਝਾ ਕਰਨਾ। ਇੱਕ ਤਾਂ ਹੁੰਦਾ ਕਿ ਸੋਰਠ ਮਹੱਲਾ ਪੰਜਵਾਂ ਸਿਰਫ ਉਦਾਹਰਣ ਨੇ ਕਿ ਘਰ ਤੀਜਾ ਆ ਪੜ੍ਹਦੇ, ਘਰ ਬਾਰਵਾਂ, ਘਰ ਪੰਜਵਾਂ, ਘਰ ਚੌਥਾ। ਜਿਹੜਾ ਰਾਗ ਸ਼ੁਰੂ ਹੁੰਦਾ ਸ਼ਬਦ ਦੇ ਆਰੰਭ ਵਿੱਚ ਸਰਲੇਖ ਵਿੱਚ ਆਉਂਦਾ ਕਿ ਮਹੱਲਾ ਪੰਜਵਾਂ ਘਰ ਤੀਜਾ, ਮਹੱਲਾ ਮਹੱਲਾ ਤੀਜਾ ਘਰ ਚੌਥਾ। ਹੁਣ ਉੱਥੇ ਘਰ ਦਾ ਅਰਥ ਕੀ? ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਂ ਲੈ ਕੇ 17 ਤੱਕ ਘਰਾਂ ਦੀ ਵਰਤੋਂ ਕੀਤੀ ਗਈ, ਘਰ 17ਵਾਂ ਵੀ ਆਏ। ਹੁਣ ਇਸ ਸੰਬੰਧੀ ਸਿਆਣੇ ਗੁਰਮੁਖਾਂ ਦੀਆਂ ਦੋ ਰਾਵਾਂ ਨੇ, ਤੇ ਕੱਲ ਮੈਂ ਕਰਜ ਕੀਤੀ ਸੀ ਜਦੋਂ ਕਥਾ ਵਿਚਾਰ ਕਰਨੇ ਆ, ਦਾਅਵਾ ਕੋਈ ਨਹੀਂ ਕਿ ਜੋ ਕੁਛ ਕਹਿ ਰਹੇ ਹਾਂ ਕਿ ਅਖੀਰ ਵਾਲਾ ਸੱਚ ਇਹ ਆਪਣੀ ਆਪਣੀ ਸੂਝ ਹੈ ਜਿਸਨੇ ਕਿਸੇ। ਹੁਣ ਉੱਥੇ ਘਰ ਦੇ ਅਰਥ ਇੱਕ ਤਾਂ ਗੁਰਮੁਖ ਕਰਦੇ ਨੇ ਕਿ ਇਹਨਾਂ ਦਾ ਤਬਲੇ ਦੇ ਤਾਲਾਂ ਨਾਲ ਸੰਬੰਧ ਹੈ, ਦੂਸਰੇ ਅਰਥ ਕਰਦੇ ਨੇ ਇਹਦਾ ਕਾਵਿ ਕਵਿਤਾ ਦੇ ਨਾਲ ਸੰਬੰਧ ਹੈ, ਕਾਵਿ ਦੇ ਤੋਲ ਨਾਲ ਸੰਬੰਧ ਹੈ। ਤੇ ਜਦੋਂ ਆਪਾਂ ਕਦੀ ਘਰ ਸ਼ਬਦ ਪੜ੍ਹਨੇ ਹਨ ਤੇ ਇੱਕ ਤੁਕ ਆਉਂਦੀ ਹੈ ਏਕ ਸਵਾਨ ਕਹਿ ਘਰ ਗਾਵਣਾ, ਉਹ ਸ਼ਬਦ ਦਾ ਥਰਲੇ ਕਿ ਜਨਨੀ ਜਾਨਤ ਸੁਤ ਬੜਾ ਹੋਤ ਹੈ। ਹੁਣ ਜਦੋਂ ਏਕ ਸਵਾਨ ਕਹਿ ਘਰ ਗਾਵਣਾ, ਘਰ ਗਾਵਣਾ ਜਦੋਂ ਆ ਗਿਆ ਇਹਦਾ ਮਤਲਬ ਕਿ ਇਸ ਘਰ ਦਾ ਸੰਬੰਧ ਗਾਉਣ ਨਾਲ ਏ, ਨਾ ਕਿ ਕੇਵਲ ਕਵਿਤਾ ਦੇ ਤੋਲ ਨਾਲ। ਏਕ ਸਵਾਨ ਕਹਿ ਘਰ ਗਾਵਣਾ ਤੇ ਆਪਾਂ ਪੁੱਛਾਂਗੇ ਵੀ ਏਕ ਸਵਾਨ, ਸਵਾਨ ਦਾ ਅਰਥ ਹੁੰਦਾ ਕੁੱਤਾ, ਤੇ ਇਹਦੇ ਅਰਥ ਕੀ ਹੋ ਗਏ ਜੀ? ਏਕ ਸਵਾਨ ਕਹਿ ਘਰ ਗਾਵਣਾ, ਤੇ ਗੁਰਮੁਖੋ ਇਹਦਾ ਮਤਲਬ ਇਹ ਵੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅਰਜੁਨ ਦੇ ਮੇਹਰ ਕਰ ਰਹੇ ਨੇ ਕਿ ਕਬੀਰ ਸਾਹਿਬ ਦੇ ਸ਼ਬਦ ਨੂੰ ਉਸ ਘਰ ਵਿੱਚ ਗਾਈ ਜਿਸ ਘਰ ਵਿੱਚ ਬਾਬੇ ਨਾਨਕ ਦਾ ਸ਼ਬਦ ਤੂੰ ਇਹ ਗਾਇਆ ਕਿਹੜਾ ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੈ ਸਦਾ ਦਿਆਲ ਬਾਣੀ ਪੜਨ ਵਾਲੇ ਗੁਰਮੁਖਾਂ ਨੂੰ ਵੀ ਪਤਾ ਹੈ ਏਕ ਸਵਾਨ ਦਾ ਅਰਥ ਕਿ ਜਿਸ ਘਰ ਵਿੱਚ ਤੂੰ ਉਸ ਸ਼ਬਦ ਨੂੰ ਗਾਇਆ ਇਸ ਸ਼ਬਦ ਨੂੰ ਉਸੇ ਘਰ ਵਿੱਚ ਗਾਈ ਪਹਿਲੇ ਘਰ ਦੇ ਅਰਥ ਨੇ ਕਿ ਇੱਕ ਤੋਂ ਲੈ ਕੇ 17 ਤੱਕ ਇਹਨਾਂ ਦਾ ਗਾਉਣ ਨਾਲ ਸੰਬੰਧ ਤਵਜੋ ਦਿਓ ਦੂਸਰਾ ਘਰ ਦਾ ਅਰਥ ਹੈ ਕਿ ਚਿਰਦਾ ਰੂਪੀ ਘਰ ਤੀਸਰਾ ਘਰ ਦਾ ਅਰਥ ਹੈ ਬਾਣੀ ਵਿੱਚ ਕਿ ਇਸਤਰੀ ਲਈ ਵੀ ਸ਼ਬਦ ਘਰ ਵਰਤੇ ਹੈ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਸਰੀਰ ਲਈ ਵੀ ਘਰ ਸ਼ਬਦ ਵਰਤੇ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਤਮਕ ਅਵਸਥਾ ਲਈ ਵੀ ਸ਼ਬਦ ਘਰ ਵਰਤੇ ਹੈ ਇੱਥੋਂ ਤੱਕ ਕਿ ਇਸ ਸਰੀਰ ਘਰ ਦੇ ਅੰਦਰ ਖਿਰਦੇ ਘਰ ਲਈ ਵੀ ਖਿਰਦੇ ਲਈ ਵੀ ਸ਼ਬਦ ਘਰ ਵਰਤੇ ਅੱਜ ਆਇਆ ਵੀ 6 ਘਰ ਤੇ ਚਿੱਤ ਕੀਤਾ ਸੀ ਵੀ ਇੱਥੇ ਜ਼ਰੂਰ ਰੁਕੀਏ ਵੀ ਘਰ ਦੇ ਅਰਥ ਕੀ ਨੇ ਜਦੋਂ ਆਪਾਂ ਅੰਮ੍ਰਿਤ ਬਾਣੀ ਵਿੱਚ ਪੜ੍ਹਨੇ ਹਾਂ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ ਇੱਥੇ ਘਰ ਦਾ ਅਰਥ ਕਰਾਂਗੇ ਕਿ ਖਿਰਦਾ ਰੂਪੀ ਘਰ ਇਹਦੇ ਅੰਦਰ ਹੀ ਤਾਂ ਸਰੀਰ ਘਰ ਦੇ ਅੰਦਰ ਹੀ ਤਾਂ ਅੰਮ੍ਰਿਤ ਪਿਆ ਇੱਥੇ ਘਰ ਦਾ ਅਰਥ ਗੁਰਮੁਖ ਕਰਦੇ ਨੇ ਖਿਰਦਾ ਰੂਪੀ ਘਰ ਜਦੋਂ ਅਸੀਂ ਬਚਨ ਪੜ੍ਹਨੇ ਹਾਂ ਹਰਖ ਅਨੰਤ ਸੋਗ ਨਹੀਂ ਦੀਆ ਸੋ ਘਰ ਗੁਰੂ ਨਾਨਕ ਕੋ ਦੀਆ ਉੱਥੇ ਘਰ ਦਾ ਅਰਥ ਹੈ ਪਦਵੀ ਜਦੋਂ ਅੰਮ੍ਰਿਤ ਬਾਣੀ ਪੜ੍ਹਨੇ ਹਾਂ ਤੇ ਇੱਕ ਤੋਕ ਹੁੰਦੀ ਹੈ ਘਰ ਕਾ ਮਾਸ ਚੰਗੇਰਾ ਇੱਥੇ ਘਰ ਦਾ ਅਰਥ ਕਰਾਂਗੇ ਘਰ ਵਾਲੀ ਜਦੋਂ ਸ਼ਬਦ ਅਸੀਂ ਪੜ੍ਹਨੇ ਹਾਂ ਘਰ ਛੱਡਣੇ ਇੱਥੇ ਘਰ ਦਾ ਅਰਥ ਹੈ ਜਿਸ ਘਰ ਵਿੱਚ ਅਸੀਂ ਰਹਿੰਦੇ ਪਏ ਹਾਂ ਜਦੋਂ ਅਸੀਂ ਬਚਨ ਪੜ੍ਹਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਘਰ ਕੀ ਨਾਰ ਇਹਦਾ ਅਰਥ ਵੀ ਕਰਾਂਗੇ ਘਰ ਵਾਲੀ ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਥੋਂ ਤੱਕ ਕਿ ਜਨਮਾਂ ਨੂੰ ਵੀ ਘਰ ਕੇ ਕਬੀਰ ਸਾਹਿਬ ਦੀ ਇੱਕ ਤੋਕ ਹੁੰਦੀ ਹੈ ਕਿ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਉੱਥੇ ਘਰ ਦਾ ਅਰਥ ਕਰਾਂਗੇ ਜਨਮ ਜੂਨ ਪਤਾ ਨੀ ਕਿੰਨੀਆਂ ਕੁ ਜੂਨਾਂ ਅਸੀਂ ਘਰ ਵਸਾ ਕੇ ਆਏ ਹਾਂ ਮੇਰੇ ਕਹਿਣ ਤੋਂ ਮੁਰਾਦ ਕਿ ਘਰ ਦੇ ਅਰਥ ਅਨੇਕਾਂ ਨੇ ਬਾਣੀ ਦੇ ਵਿੱਚ ਹੁਣ ਸ਼ਬਦ ਆ ਗਿਆ ਵੀ 6 ਘਰ ਤੇ 6 ਘਰ ਦਾ ਅਰਥ ਹੈ 6 ਸ਼ਾਸਤਰ ਹਜ਼ੂਰ ਨੇ ਇਹ ਕਿਉਂ ਸ਼ਬਦ ਅੱਜ ਸਾਰਾ ਵਰਤਿਆ ਵੀ ਜਿਸ ਘਰ ਵਿੱਚ ਜਿਸ ਗ੍ਰੰਥ ਵਿੱਚ ਤੇਰਾ ਬੋਲਬਾਲਾ ਤੇਰੇ ਨਾਮ ਦੀ ਚਰਚਾ ਹੈ ਮਾਲਕ ਉਸ ਗ੍ਰੰਥ ਦੀ ਜੈ ਜੈਕਾਰ ਹੋਵੇ ਮੈਂ ਅੱਗੇ ਥੋੜਾ ਜਿਹਾ ਤੁਰਨਾ ਚਾਹੁੰਦਾ ਕਿਉਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ ਜਦੋਂ ਉਹਨਾਂ ਦੇ ਆਪਾਂ ਬਚਨ ਪੜ੍ਹਨੇ ਹਨ ਵੈਸੇ ਤੇ ਧਰਮ ਗ੍ਰੰਥ ਦਾ ਮਤਲਬ ਇਹ ਵੇ ਕਿ ਪੜ੍ਹ ਕੇ ਧਰਮ ਨੂੰ ਬੰਦਾ ਕਮਾਏ ਤੇ ਪ੍ਰਭੂ ਦੇ ਚਰਨਾਂ ਵੀ ਜੁੜੇ ਪਰ ਖਿਮਾ ਕਰਿਓ ਅੱਜ ਆਮ ਤੌਰ ਤੇ ਗ੍ਰੰਥਾਂ ਨੂੰ ਵਰਤਿਆ ਜਾਂਦਾ ਇੱਕ ਸ਼ਸਤਰ ਦੇ ਤਰ੍ਹਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਲਈ ਪ੍ਰਮਾਣ ਦੇਈ ਜਾਣੇ ਇੱਕ ਦੂਜੇ ਦੀ ਹਉਮੈ ਵਧਾਈ ਜਾਣੀ ਗੁਰੂ ਸਾਹਿਬ ਨੂੰ ਪੁੱਛੋ ਤੇ ਜਦੋਂ ਉਹਨਾਂ ਨੂੰ ਕਿਤਾਬ ਖੋਲ ਕੇ ਪੁੱਛਿਆ ਨਾ ਕਹਿਣ ਲੱਗੇ ਬਾਬਾ ਜੀ ਇਹ ਮੈਂ ਪਿਛਲੇ ਦਿਨ ਸਾਨੂੰ ਜੇ ਅਰਥ ਕਰਕੇ ਆਇਆ ਅਸੀਂ ਹਿੰਦੂ ਮੁਸਲਮਾਨ ਨੂੰ ਜ਼ਰੂਰ ਕਹਿੰਦੇ ਹਾਂ ਪਰ ਸਿੱਖ ਕਦੀ ਤੂੰ ਆਪਣੇ ਅੰਦਰ ਮਣਾ ਝਾਤੀ ਮਾਰੀ ਤੇਰੇ ਤੇ ਵੀ ਬਚਨ ਲਾਗੂ ਹੋਣ ਜਦੋਂ ਹਜ਼ੂਰ ਨੂੰ ਸਵਾਲ ਕਰਦੇ ਨੇ ਪੁੱਛਣ ਗੱਲ ਇਮਾਨ ਦੀ ਇਮਾਨ ਦਾ ਅਰਥ ਹੁੰਦਾ ਧਰਮ ਇਮਾਨ ਦਾ ਅਰਥ ਹੈ ਕਿ ਆਪਣੀ ਕਮਾਈ ਕਰਨ ਵਾਲਾ ਧਰਮ ਕਹਿੰਦੇ ਨੇ ਦੋਨੋਂ ਇਕੱਠੇ ਹੋਏ ਤੇ ਗੱਲ ਉਹ ਇਮਾਨ ਦੀ ਪੁੱਛਦੇ ਨੇ ਤੇ ਉਹਨਾਂ ਦਾ ਪਹਿਲਾ ਸਵਾਲ ਇਹ ਸੀ ਤੇ ਅੱਜ ਹਰ ਬੰਦੇ ਦਾ ਇਹ ਸਵਾਲ ਹੈ ਜਿੰਨੀ ਦੇਰ ਤੱਕ ਸਾਡੇ ਅੰਦਰੋਂ ਇਹ ਦੁਬਧਾ ਨਹੀਂ ਨਿਕਲਦੀ ਪਰਮਾਰਥ ਨੂੰ ਆਪਾਂ ਕਿਵੇਂ ਕਮਾ ਲਵਾਂਗੇ ਉਹ ਸਵਾਲ ਸੀ ਕਿ ਅਸੀਂ ਵੱਡੇ ਹਾਂ ਕਿ ਹਿੰਦੂ ਵੱਡਾ ਹੈ ਜ਼ੋਰ ਇਹ ਹੀ ਲੱਗਾ ਮੈਂ ਵੱਡਾ ਵਾਂ ਜਾਂ ਦੂਜੀ ਸੰਸਥਾ ਵਾਲਾ ਵੱਡਾ ਹੈ ਮੈਂ ਵੱਡਾ ਵਾਂ ਜਾਂ ਦੂਜੇ ਧਰਮ ਵਾਲਾ ਵੱਡਾ ਹੈ ਬਾਬੇ ਨਾਨਕ ਦੇ ਪਏ ਸਾਹਮਣੇ ਮੱਕੇ ਦੀ ਧਰਤੀ ਤੇ ਪਹਿਲਾ ਸਵਾਲ ਇਹ ਸੀ ਕਿ ਸਾਂਝੀਆਂ ਗੱਲਾਂ ਕਰਨ ਵਾਲਿਆ ਕਿ ਤੁਸੀਂ ਫੈਸਲਾ ਕਰਕੇ ਦੱਸੋ ਦੋਨਾਂ ਵਿੱਚੋਂ ਵੱਡਾ ਕਿਹੜਾ ਹੈ ਧਿਆਨ ਦਿਆ ਜੇ ਅੱਜ ਦੇ ਸ਼ਬਦ ਦੇ ਵਿਸ਼ੇ ਵਲਾਉਣਾ ਪੁੱਛਣ ਗੱਲ ਇਮਾਨ ਦੀ ਤੇ ਕੌਣ ਪੁੱਛਦੇ ਨੇ ਅਨਪੜ੍ਹ ਬੰਦੇ ਨੇ ਜਿਹੜੇ ਧਰਮ ਦਾ ਦਾਅਵਾ ਕਰਦੇ ਨੇ ਕਾਜ਼ੀ ਮੁੱਲਾ ਇਕੱਠੇ ਹੋਏ ਆਮ ਬੰਦੇ ਦਾ ਜ਼ਿਕਰ ਨਹੀਂ ਕੀਤਾ ਕਾਜ਼ੀ ਆ ਗਏ ਮੁੱਲਾ ਆ ਗਏ ਪੁੱਛਣ ਗੱਲ ਇਮਾਨ ਦੀ ਕਾਜ਼ੀ ਮੁੱਲਾ ਇਕੱਠੇ ਹੋਈ ਵੱਡਾ ਸਾਂਭ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ। ਅਗਲਾ ਸਵਾਲ ਸੀ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਕਹਿੰਦੇ ਨੇ ਦਸ ਖਾਂ ਫੋਲ ਕੇ ਕਿਤਾਬ ਕਿਹੜਾ ਵੱਡਾ, ਹਿੰਦੂ ਵੱਡਾ ਕਿ ਮੁਸਲਮਾਨ ਵੱਡਾ। ਅੱਗੋ ਮੇਰੇ ਸਾਹਿਬ ਦਾ ਜਿਹੜਾ ਉੱਤਰ ਸੀ ਨਾ, ਸਿੱਖ ਕਦੀ ਸਾਰੀ ਜ਼ਿੰਦਗੀ ਉਹਨੂੰ ਪੱਲੇ ਬੰਨ ਲੈਂਦਾ ਤੇ ਸ਼ਾਇਦ ਇਹਦੇ ਅੰਦਰ ਕਦੀ ਦੁਬਦਾ ਨਾ ਖੜੀ ਹੁੰਦੀ। ਕਹਿਣ ਲੱਗੇ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਕਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਕਹਿਣ ਲੱਗੇ ਜੇ ਪੱਲੇ ਧਰਮ ਨਹੀਂ ਤੇ ਦੋਨੋਂ ਰੋਣਗੇ ਤੇ ਮੈਂ ਸੋਚਣਾ ਕਿ ਸਿੱਖਾ ਤੂੰ ਇਹਨੂੰ ਜ਼ਰੂਰ ਆਪਣੇ ਆਪ ਨੂੰ ਨਾਲ ਦਰਜ ਕਰ ਲਈ, ਜੇ ਪੱਲੇ ਤੇਰੇ ਅਮਲ ਕੋਈ ਨਹੀਂ ਤੇ ਤੂੰ ਵੀ ਦਾਵਾ ਕਰੀ ਜਾ ਮੈਂ ਸਭ ਤੋਂ ਵੱਡਾ ਵਾ, ਕਮਾਈ ਕੋਈ ਨਹੀਂ ਤੇ ਰੁਕਾਵਟ ਬਣੀ। ਧਿਆਨ ਦਿਆ ਜੇ ਉਹਨਾਂ ਨੂੰ ਪੁੱਛਿਆ ਵੀ ਇਹ ਦੋਨੋਂ ਕਿਉਂ ਰੋਏ, ਤੇ ਅੱਗੇ ਫਿਰ ਉਹਨਾਂ ਨੇ ਇੱਕ ਹੋਰ ਤੋਕ ਗਈ, ਹਿੰਦੂ ਮੁਸਲਮਾਨ ਦੋਵੇਂ ਦਰਗਹਿ ਅੰਦਰ ਲੈਣ ਨਾ ਧੋਈ। ਹੁਣ ਆਪਾਂ ਕੁਦਰਤੀ ਤੌਰ ਤੇ ਸੋਚਾਂਗੇ ਵੀ ਸਭ ਦਾ ਸਾਂਝਾ ਬਾਬਾ, ਸਭ ਨੂੰ ਸਾਂਝਾ ਉਪਦੇਸ਼ ਦੇਣ ਵਾਲੇ, ਉਹਨਾਂ ਨੇ ਕਿਉਂ ਕਹਿ ਦਿੱਤਾ ਕਿ ਦਰਗਹਿ ਅੰਦਰ ਲੈਣ ਨਾ ਧੋਈ। ਤੇ ਉਹਦੇ ਸੰਬੰਧੀ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਆਪ ਨਾਲ ਸਾਂਝੀ ਕਰਨੀ, ਕਿਉਂ ਦਰਗਹਿ ਧੋਈ ਨਹੀਂ ਮਿਲਣੀ, ਕਿਉਂ ਦੋਨੋਂ ਰੋਣਗੇ। ਤੇ ਗੁਰਮੁਖੋਈ ਨੂੰ ਇਹ ਨਾ ਸਮਝਿਓ ਕੇਵਲ ਹਿੰਦੂ ਤੇ ਮੁਸਲਮਾਨ ਲਈ, ਸਾਹਿਬ ਨੇ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ, ਉਹਨਾਂ ਦੀ ਪੌੜੀ ਹੈ। ਜਦੋਂ ਅਸੀਂ ਪੜ੍ਹਦੇ ਹਾਂ ਚਾਰ ਵਰਨ ਚਾਰ ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨੇ ਕਿਉਂ ਢੋਈ ਨਹੀਂ ਮਿਲਦੀ, ਬਾਬਾ ਜੀ ਕਹਿਣ ਲੱਗੇ ਹੋਵੇ ਧਰਮ। ਗੁਰਮੁਖੋ ਧਰਮ ਤਾਂ ਰਸਕ ਬੈਰਾਗੀਆਂ ਦਾ ਇੱਕ ਕਾਫਲਾ ਹੈ, ਧਰਮ ਤਾਂ ਅੰਦਰੋਂ ਭਿੱਜੇ ਹੋਏ ਲੋਕਾਂ ਦਾ ਇੱਕ ਬਹੁਤ ਵੱਡਾ ਸਮੂਹ ਹੈ। ਉਹ ਧਰਮ ਨਹੀਂ ਕਿ ਜਿਸ ਧਰਮ ਦੇ ਨਾਂ ਤੇ ਕੁਕਰਮ ਕੀਤੇ ਜਾਣ, ਬੁਰਕਾ ਧਰਮ ਦਾ ਹੋਵੇ। ਸਾਹਿਬ ਨੇ ਸ਼ਬਦ ਵਰਤੇ ਚਾਰ ਵਰਨ ਚਾਰ ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨੀ, ਖੁਦੀ ਬਖੀਲੀ, ਕੀ ਇਹ ਧਰਮ ਦੇ ਲੱਛਣ ਨੇ ਕਿ ਖੁਦ ਗਰਜੀ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਕਦੀ ਨਹੀਂ ਧਰਮ ਹੋ ਸਕਦਾ। ਖੁਦੀ ਬਖੀਲੀ ਤਕਬਰੀ ਖਿੰਨੋ ਕਾਤਾਨ ਕਰੇਨ ਤਨਾਣੇ ਗੰਗ ਬਨਾਰਸ ਹਿੰਦੂਆਂ, ਮੱਕਾ ਮੁਸਲਮਾਨਾਂ, ਮੱਕਾ ਕਾਬਾ ਮੁਸਲਮਾਨੇ। ਫਿਰ ਕਹਿਣ ਲੱਗੇ ਸੁੰਨਤ ਮੁਸਲਮਾਨ ਦੀ ਤਿਲਕ ਨੰਨੂ ਹਿੰਦੂ ਲੋਭਾਣੇ। ਉਹਦੇ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਵੇਦ, ਉਹਦੇ ਵਿੱਚ ਇੱਕ ਹੋਰ ਵੀ ਤੁਕ ਹੁੰਦੀ ਹੈ, ਰਾਮ ਰਹੀਮ ਕਹਾਏ ਦੇ ਇੱਕ ਨਾਂ ਦੋ ਰਾਹ ਭੁਲਾਣੇ। ਤੇ ਕਹਿਣ ਲੱਗੇ ਵੇਦ ਕਤੇ ਭੁਲਾਏ ਕਹਿ, ਜਿਨ੍ਹਾਂ ਨੇ ਵੇਦ ਪੜ੍ਹੇ ਕਤੇ ਪੜ੍ਹੇ, ਉਹਨਾਂ ਦੇ ਸਿਧਾਂਤ ਨੂੰ ਭੁਲਾ ਕੇ ਕੇਵਲ ਲਾਲਚ ਵਿੱਚ ਹੋ ਕੇ ਸ਼ੈਤਾਨ ਵਾਲੀ ਬਿਰਤੀ ਬਣ ਗਈ। ਤਾਂ ਹੀ ਤਾਂ ਦੋਨਾਂ ਨੂੰ ਧੋਈ ਨਹੀਂ। ਵੇਦ ਕਤੇ ਭੁਲਾਏ ਕਹਿ, ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ। ਜੇ ਪੱਲੇ ਸੱਚ ਨਹੀਂ ਤੇ ਬਾਬਾ ਜੀ ਕਹਿੰਦੇ ਨੇ ਫਿਰ ਇਹ ਤੇਰੇ ਗ੍ਰੰਥਾਂ ਦਾ ਰੌਲਾ, ਤੇਰੇ ਮਤਬ ਦਾ ਰੌਲਾ, ਤੇਰੀ ਸ਼ਰਾ ਸ਼ਰਈਅਤ ਦਾ ਰੌਲਾ, ਇਹ ਕਿਸੇ ਅਰਥ ਨਹੀਂ। ਹਜ਼ੂਰ ਨੇ ਅੱਜ ਸ਼ਬਦ ਵਰਤੇ, ਕਹਿਣ ਲੱਗੇ ਛੇ ਸ਼ਾਸਤਰ ਨੇ। ਮੈਂ ਥੋੜਾ ਜਿਹਾ ਇਹਨਾਂ ਸੰਬੰਧੀ ਆਪ ਨਾਲ ਅਰਜ ਕਰਨੀ ਚਾਹੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹਿੰਦੁਸਤਾਨ ਦੀ ਧਰਤੀ, ਦੇਖੋ ਪੱਛਮ ਨੇ ਬਹੁਤ ਖੋਜ ਕੀਤੀ ਬਾਹਰ ਦੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਪੂਰਬ ਨੇ ਅੰਦਰ ਨੂੰ ਬੜਾ ਖੋਜਿਆ। ਪੱਛਮ ਮਾੜਾ ਨਹੀਂ, ਪੱਛਮ ਨੇ ਇੰਨੀ ਖੋਜ ਕੀਤੀ, ਇਹਦੀ ਖੋਜ ਵਿੱਚੋਂ ਵੱਡੇ ਵੱਡੇ ਵਿਗਿਆਨੀ ਪੈਦਾ ਹੋਏ, ਤੇ ਪੂਰਬ ਨੇ ਇੰਨਾ ਕੁ ਖੋਜਿਆ, ਉਹਦੀ ਖੋਜ ਵਿੱਚੋਂ ਵੱਡੇ ਵੱਡੇ ਬ੍ਰਹਮ ਗਿਆਨੀ ਪੈਦਾ ਹੋਏ। ਆਪ ਇਹਦੇ ਤੋਂ ਨਿਕਾਲ ਹੀ ਨਹੀਂ ਹੋ ਸਕਦੇ। ਇਹਨੇ ਵਿਗਿਆਨ ਪੈਦਾ ਕੀਤਾ, ਉਹਨੇ ਬ੍ਰਹਮ ਗਿਆਨ ਪੈਦਾ ਕੀਤਾ, ਪਰ ਜਦੋਂ ਆਪਾਂ ਉੱਥੋਂ ਦੇ ਗਿਆਨ ਨੂੰ ਪੜ੍ਹਨੇ ਤੇ ਭਾਰਤ ਦਾ ਅਖਰੀ ਅਰਥ ਵੀ ਇਹ ਕੀ, ਭਾਵੇਂ ਆਮ ਤੌਰ ਤੇ ਕਿਹਾ ਜਾਂਦਾ ਵੀ ਭਾਰਤ ਜਿਹੜਾ ਸ਼ਬਦ ਦੇ ਰਾਜਾ ਭਰਤ ਦੇ ਨਾਮ ਤੇ ਇੱਕ ਗੁਰਮੁਖ ਨੇ ਦੇ ਅਰਥ ਕੀਤੇ ਨੇ ਭਾਰਤ, ਭਾ ਦਾ ਅਰਥ ਕੀਤਾ ਪ੍ਰਕਾਸ਼, ਗਿਆਨ ਵਿਦਿਆ, ਰਤ ਦਾ ਅਰਥ ਹੈ ਪ੍ਰੇਮ, ਉਹ ਧਰਤੀ ਜਿੱਥੇ ਵਿਦਿਆ ਦੇ ਅੱਤ ਦੇ ਉੱਚ ਦਰਜੇ ਦੇ ਪ੍ਰੇਮੀ ਰਹਿੰਦੇ। ਇਹਦੇ ਅਰਥ ਇਹ ਵੀ ਕੀਤੇ, ਹੁਣ ਕੋਸ਼ਕਾਰਾਂ ਦੇ ਅਰਥ ਆਪਣੇ ਢੰਗ ਦੇ। ਪ੍ਰੇਮ ਸ਼ਬਦ ਅਸੀਂ ਵਰਤਨੇ ਤੇ ਪ੍ਰੇਮ ਦੇ ਅਰਥ ਜਦੋਂ ਕੋਈ ਪੁੱਛੇ ਆਪਾਂ ਪ੍ਰਿਆਵਾਚੀ ਸ਼ਬਦ ਬਣਾ ਦਿਆਂਗੇ, ਪ੍ਰੇਮ ਦਰ ਤੇ ਪਿਆਰ ਜੀ, ਪ੍ਰੇਮ ਦਰ ਤੇ ਪ੍ਰੀਤ ਜੀ, ਪ੍ਰੇਮ ਦਰ ਤੇ ਅੰਦਰ ਦੀ ਖਿੱਚ ਜੀ। ਤੇ ਸੰਤ ਬਾਬਾ ਅਤਰ ਸਿੰਘ ਮਸਤੂਵਾਣੇ ਵਾਲੇ ਨਾ, ਉਹਨਾਂ ਨੂੰ ਪੁੱਛਿਆ ਵੀ ਪ੍ਰੇਮ ਦਾ ਅਰਥ ਕੀ ਹੈ, ਉਹਨਾਂ ਨੇ ਸੰਧੀ ਛੇਦ ਕਰਕੇ ਕਿਆ, ਕਹਿਣ ਲੱਗੇ ਪਰੇ ਮੈਂ, ਜਿੱਦਣ ਤੇਰੇ ਅੰਦਰੋਂ ਮੈਂ ਨਿਕਲ ਗਈ ਬਾਕੀ ਪ੍ਰੇਮ ਹੀ ਪ੍ਰੇਮ, ਮੈਂ ਨੂੰ ਪਰੇ ਕਰ ਦੇ, ਹਾਂ ਨੂੰ ਮਿਟਾਈ। ਦੇਖੋ ਸ਼ਬਦ ਨੇ, ਇੱਕ ਸੱਜਣ ਨੇ ਖੁਦਾ ਸ਼ਬਦ ਅਸੀਂ ਵਰਤਨੇ ਕਿ ਖੁਦਾ ਜਾਂ ਖੁਦਾਏ, ਤੇ ਉਹ ਕਹਿੰਦਾ ਇਹਦਾ ਅਰਥ ਕੀ ਹੈ? ਕਹਿੰਦਾ ਕਦੀ ਕਿਸੇ ਫਕੀਰ ਨੂੰ ਪੁੱਛ ਕੇ ਦੇਖੀ ਵੀ ਖੁਦਾ ਦੇ ਅਰਥ ਕੀ ਨੇ? ਅਸੀਂ ਅਰਥ ਕਰਾਂਗੇ ਰੱਬ ਅੱਲਾ, ਮੈਂ ਅਰਜ਼ ਕੀਤੀ ਕੋਸ਼ਕਾਰਾਂ ਦੇ ਅਰਥ ਨਹੀਂ ਅਰਜ਼ ਕਰ ਰਹੇ ਹਾਂ। ਜਦੋਂ ਰੰਗ ਵਿੱਚ ਕੋਈ ਰੱਬਦਾ ਤੇ ਉਹਦੇ ਅਰਥ ਉਹਦਾ ਕੋਸ਼ ਵੀ ਆਪਣਾ ਹੁੰਦਾ ਹੈ। ਕਿ ਕਬੀਰ ਜੀ ਦੀ ਬਾਣੀ ਦਾ ਕੋਸ਼ ਕਿਤੋਂ ਲੱਭੋਗੇ? ਜਦੋਂ ਅਸੀਂ ਪੜ੍ਹਨੇ ਹਾਂ ਪਹਿਲੀ ਸਰੂਰ, ਪਹਿਲੀ ਕਰੂਪ ਕੁਲੱਖਣੀ, ਕਰੂਪ ਕੁਲੱਖਣੀ ਸੌੜੇ ਪਈ ਹੈ ਬੁਰੀ, ਅਬ ਕੀ ਸੁਜਾਨ ਸਰੂਪ ਸੁਲੱਖਣੀ ਸਹਿਜੇ ਉਧਰ ਧਰੀ, ਹੁਣ ਇਹਦੇ ਅਰਥ ਕੀ ਕਰਾਂਗੇ? ਕਹਿਣ ਲੱਗੇ ਪਹਿਲੀ ਇਸਤਰੀ ਕਰੂਪ ਸੀ, ਕੁਲੱਖਣੀ ਸੀ, ਜਿਹਦੇ ਨਾਲ ਹੁਣ ਸੰਬੰਧ ਬਣਿਆ ਅੱਜ ਦੀ ਸਿਆਣ ਤੇ ਸੋਹਣੀ ਸੁਚੱਜੀ। ਹੁਣ ਕੋਸ਼ਕਾਰ ਅਰਥ ਕਰਨਗੇ, ਪਰ ਭਾਵ ਅਰਥ ਕਰਨਗੇ ਗੁਰੂ ਨੂੰ ਨਾਮ ਤੋਂ ਪਹਿਲਾਂ ਜਿਹੜੀ ਬਿਰਤੀ ਸੀ ਭੈੜੀ ਕੁਲੱਖਣੀ ਸੀ, ਜਿੱਦਣ ਦੀ ਅੰਦਰ ਨਾਮ ਦੀ ਬਰਕਤ ਹੋਈ ਹੁਣ ਅੰਦਰ ਦੀ ਬਿਰਤੀ ਚੇਂਜ ਹੋ ਗਈ। ਦੇਖੋ ਖੁਦਾ ਦਾ ਅਰਥ ਅਸੀਂ ਕਰਾਂਗੇ ਰੱਬ, ਉਹ ਕਹਿੰਦੇ ਸਨ ਖੁਦਾ, ਇਹਦਾ ਅਰਥ ਹੈ ਖੁਦ ਆ, ਖੁਦ ਆ, ਤੇਰੇ ਆਉਣ ਨਾਲ ਮੇਰੇ ਅੰਦਰ ਨੂੰ ਟਿਕਾ, ਖੁਦ ਆ, ਤੂੰ ਆਪ ਆਵੇਂ ਤੇ ਟਿਕਾ ਮਿਲਣੇ। ਤੇ ਜਦੋਂ ਉਹ ਆ ਜਾਂਦਾ ਤੇ ਅਰਥ ਬਣਾ ਦਿੱਤੇ ਖੁਦਾਏ, ਖੁਦ ਆਏ, ਆਪਣੇ ਆਪ ਆਏ, ਖੁਦ ਆਏ ਨੇ, ਖੁਦਾ, ਖੁਦ ਆ, ਖੁਦਾਏ ਦਾ ਅਰਥ ਹੈ ਖੁਦ ਆਏ, ਆਪਣੇ ਆਪ ਆਏ। ਤੇ ਜਿਹੜੀ ਅਰਥ ਕਰਨ ਲੱਗਾ ਸਾਂ ਭਾਰਤ ਦੇ ਅਰਥ ਭਾਵੇਂ ਭਰਤ ਤੋਂ ਕੀਤੇ, ਪਰ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੋਰਾਂ ਨੇ ਜੇ ਕਿਸੇ ਵਿਸਤਾਰ ਨਾਲ ਪੜ੍ਹਨਾ ਹੋਵੇ ਸੰਸਾਰ ਭਰ ਦਾ ਧਾਰਮਿਕ ਇਤਿਹਾਸ ਪੜ੍ਹਿਓ, ਉਹਦੇ ਵਿੱਚ ਉਹਨਾਂ ਨੇ ਭਾਰਤ ਦੇ ਅਰਥ ਕੀਤੇ ਨੇ ਪ੍ਰਕਾਸ਼ ਜਾਂ ਵਿਦਿਆ ਨੂੰ ਪ੍ਰੇਮ ਕਰਨ ਵਾਲੇ। ਸਭ ਤੋਂ ਪਹਿਲਾਂ ਦੁਨੀਆਂ ਦਾ ਜੋ ਗ੍ਰੰਥ ਹੈ ਛੇ ਸ਼ਾਸਤਰਾਂ ਵੱਲੋਂ ਹੈ ਉਹ ਹੈ ਵੇਦ। ਵੇਦ ਦਾ ਆਖਰੀ ਅਰਥ ਹੈ ਗਿਆਨ। ਇਹਦੀ ਰੂਟ, ਇਹਦੀ ਜੋ ਧਾਤੂ ਹੈ ਵੇਦ ਦੀ, ਉਹ ਵੇਦ ਦੀ ਧਾਤੂ ਹੈ ਵਿਦ। ਵਿਦ ਵਿੱਚੋਂ ਸ਼ਬਦ ਪੈਦਾ ਹੋਇਆ ਵੇਦ, ਇਹਦਾ ਅਰਥ ਹੈ ਗਿਆਨ। ਹੁਣ ਇਹ ਵੇਦ ਸਭ ਤੋਂ ਪੁਰਾਣਾ ਵੇਦ ਜਿਹੜਾ ਉਹ ਰਿਗ ਵੇਦ ਹੈ। ਰਿਗ ਵੇਦ ਸਭ ਤੋਂ ਪੁਰਾਤਨ ਹੈ ਤੇ ਇਹਦੇ ਜਿਹੜੇ ਮੰਤਰ ਨੇ ਉਹਨਾਂ ਨੂੰ ਆਮ ਤੌਰ ਤੇ ਸ਼ਰੂਤੀ ਸ਼ਬਦ ਵਰਤਿਆ ਜਾਂਦਾ ਸੀ। ਤੇ ਸ਼ਰੂਤੀ ਕਿਉਂ? ਉਹਦੇ ਮੰਤਰਾਂ ਨੂੰ ਸ਼ਬਦ ਸ਼ਰੂਤੀ ਕਿਹਾ ਗਿਆ ਕਿ ਇਹ ਜਿਹੜੇ ਵੇਦ ਨੇ ਹਿੰਦੂ ਮਤ ਮੁਤਾਬਕ ਇਹਨਾਂ ਦੀ ਉਤਪਤੀ ਦੀਆਂ ਚਾਰ ਤਿੰਨ ਮਨੌਤਾਂ ਨੇ। ਇਕਾਗਰਤਾ ਬਖਸ਼ਿਓ, ਪਹਿਲੀ ਮਨੌਤ ਇਹ ਵੇ ਕਿ ਇਹ ਰਿਸ਼ੀਆਂ ਮੁਨੀਆਂ ਦਾ ਅਨੁਭਵ ਹੈ ਜਿਹੜੇ ਵੇਦਾਂ ਦੇ ਮੰਤਰ ਨੇ। ਦੂਸਰੀ ਮਨੌਤ ਇਹ ਵੇ ਕਿ ਇਹਨਾਂ ਵੇਦਾਂ ਨੂੰ ਉਚਾਰਨ ਕਰਨ ਵਾਲੇ ਜਿਹੜੇ ਨੇ ਉਹ ਬ੍ਰਹਮਾ ਜੀ ਨੇ। ਜਦੋਂ ਅਸੀਂ ਇਹਨਾਂ ਨੂੰ ਪੜ੍ਹਨੇ ਹਾਂ ਕਿ ਸ਼ਰੂਤੀ ਦਾ ਅਰਥ ਹੈ ਸੁਣਨ ਵਾਲੇ, ਤੇ ਜਿਨ੍ਹਾਂ ਨੇ ਸੁਣ ਸੁਣ ਕੇ ਯਾਦ ਕੀਤਾ ਤੇ ਉਹਨਾਂ ਦਾ ਨਾਂ ਪੈ ਗਿਆ ਸਰੋਤ, ਜਿਨ੍ਹਾਂ ਨੇ ਸੁਣਿਆ ਤੇ ਸ਼ਾਇਦ ਇਹਤੋਂ ਹੀ ਸ਼ਬਦ ਸਰੋਤੇ ਦਾ ਜਨਮ ਹੋਇਆ, ਜਿਹੜਾ ਸੁਣਨ ਵਾਲਾ ਹੋਵੇ। ਸਭ ਤੋਂ ਪੁਰਾਣਾ ਜੋ ਵੇਦ ਹੈ ਉਹ ਹੈ ਰਿਗ ਵੇਦ। ਰਿਗ ਵੇਦ ਤੋਂ ਅੱਗੇ ਆਪਾਂ ਪੜ੍ਹਨੇ ਆ ਅਥਰਵਣ, ਜ਼ੁਜਰ ਤੇ ਸ਼ਾਮ ਵੇਦ। ਵੈਸੇ ਸ਼ਾਮ ਦਾ ਅਰਥ ਹੁੰਦਾ ਬਰਾਬਰ। ਅਥਰਵਣ ਵਿੱਚ ਜਿਹੜੇ ਨੇ ਯੋਗ, ਯੱਗ, ਹੋਮ ਆਦਿ ਕਰਮ ਕਾਂਡਾ ਦਾ ਜ਼ਿਕਰ ਕੀਤਾ, ਅਥਰਵਣ ਵੇਦ ਦਾ ਵੀ ਜ਼ਿਕਰ ਹੁੰਦਾ। ਚਾਰ ਵੇਦਾਂ ਤੋਂ ਬਾਅਦ ਆਉਂਦੇ ਨੇ ਉਪਨਿਸ਼ਦ। ਮੈਂ ਆਉਣਾ ਸਿਰਫ ਸ਼ਾਸਤਰਾਂ ਵਾਲੇ ਕਿ ਸਿਰਫ ਸੰਖੇਪ ਜੀ ਅਰਜ਼ ਕਰ ਰਿਹਾ ਵੀ ਕਿਉਂ ਅੱਜ ਜ਼ਿਕਰ ਕੀਤਾ ਹਜ਼ੂਰ ਨੇ ਵੀ ਛੇ ਸ਼ਾਸਤਰ ਨੇ। ਚਾਰ ਵੇਦਾਂ ਤੋਂ ਬਾਅਦ ਆਉਂਦੇ ਨੇ ਉਪਨਿਸ਼ਦ। ਉਪਨਿਸ਼ਦ ਆਪਾਂ ਸ਼ਬਦ ਵਰਤਨੇ ਆ। ਉਪ ਦਾ ਅਰਥ ਹੁੰਦਾ ਨੇੜੇ, ਨਿਸ਼ਿਦ ਦਾ ਅਰਥ ਹੁੰਦਾ ਬੈਠਣਾ। ਉਪਨਿਸ਼ਦ ਦਾ ਅਰਥ ਹੈ ਨੇੜੇ ਬੈਠਣਾ। ਇਹਦਾ ਅਰਥ ਹੈ ਕਿ ਉਹ ਗਿਆਨ ਜਿਹੜਾ ਰਿਸ਼ੀਆਂ ਦੇ ਬੱਚਿਆਂ ਨੇ, ਰਿਸ਼ੀਆਂ ਦੇ ਵਿਦਿਆਰਥੀਆਂ ਨੇ ਉਹਨਾਂ ਦੇ ਨੇੜੇ ਬੈਠ ਕੇ ਹਾਸਲ ਕੀਤਾ, ਉਹਨੂੰ ਉਸ ਗ੍ਰੰਥਾਂ ਨੂੰ ਜਿਹੜੇ ਸ਼ਬਦ ਦਿੱਤੇ ਗਏ ਨਾਮ ਦਿੱਤਾ ਗਿਆ ਉਹਦਾ ਨਾਮ ਸੀ ਉਪਨਿਸ਼ਦ। ਹੁਣ ਉਪਨਿਸ਼ਦ ਤੋਂ ਅੱਗੇ ਹੁੰਦਾ ਸ਼ਾਸਤਰ। ਗੁਰਮੁਖੋ ਇਹ ਸ਼ਾਸਤਰ ਛੇ ਨੇ ਤੇ ਇਹਨਾਂ ਛਿਆਂ ਦੇ ਰਚਨ ਵਾਲੇ ਵੀ ਛੇ ਰਿਸ਼ੀ ਨੇ। ਸ਼ਾਸਤਰ ਤੇ ਰਿਸ਼ੀ ਦਾ ਅਰਥ ਕੀ? ਰਿਸ਼ੀ ਦਾ ਅਖਰੀ ਅਰਥ ਹੁੰਦਾ ਦੇਖਣ ਵਾਲਾ, ਤੇ ਸ਼ਾਸਤਰ ਦਾ ਅਰਥ ਹੈ ਕਿ ਰਿਸ਼ੀ ਦੇ ਅਨੁਭਵ ਵਿੱਚੋਂ ਪੈਦਾ ਹੋਏ ਗਿਆਨ ਜਿਹਨੇ ਲੋਕਾਂ ਨੂੰ ਰਾਹ ਦਰਸਾਉਣਾ ਉਹਨੂੰ ਕਿਹਾ ਜਾਂਦਾ ਹੈ ਸ਼ਾਸਤਰ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਛੇ ਸ਼ਾਸਤਰ ਮੰਨੇ ਗਏ। ਸਭ ਤੋਂ ਪਹਿਲੀ ਗੱਲ ਕਰਦੇ ਨੇ ਸ਼ਾਸਤਰਾਂ ਦੀ, ਮੈਂ ਅਰਥ ਕਰ ਦੇਣਾ ਸੰਖੇਪ ਜੀ ਵੀ ਛੇ ਸ਼ਾਸਤਰ ਤੇ ਛੇ ਇਹਨਾਂ ਦੇ ਰਚੈਤਾ। ਸਭ ਤੋਂ ਪਹਿਲਾਂ ਸ਼ਾਸਤਰ ਨਿਆਏ ਸ਼ਾਸਤਰ, ਤੇ ਇਸ ਨਿਆਏ ਸ਼ਾਸਤਰ ਨੂੰ ਆਖਿਆ ਪਾਦ ਵੀ ਕਿਹਾ ਜਾਂਦਾ ਹੈ। ਇਸ ਨਿਆਏ ਸ਼ਾਸਤਰ ਨੂੰ ਗੌਤਮ ਸ਼ਾਸਤਰ ਵੀ ਕਿਹਾ ਜਾਂਦਾ ਹੈ। ਧਿਆਨ ਦਿਆ ਜੇ ਸਿਰਫ ਸੰਖੇਪ ਵਿੱਚ ਅਰਜ਼ ਕਰਨੀ ਹੈ। ਇਹਦਾ ਰਚੈਤਾ ਜਿਹੜਾ ਉਸ ਰਿਸ਼ੀ ਦਾ ਨਾਮ ਸੀ ਜਿਹਨੂੰ ਆਪਾਂ ਮੈਂ ਦੋ ਤੁਕਾਂ ਵਿਅਰਤ ਕਰ ਰਹੇ ਹਾਂ, ਛੇ ਘਰ ਤੇ ਛੇ ਗੁਰ। ਪਹਿਲਾ ਸ਼ਾਸਤਰ ਨਿਆਏ, ਨਿਆਏ ਸ਼ਾਸਤਰ ਦਾ ਰਚੈਤਾ ਗੌਤਮ। ਇਸ ਸ਼ਾਸਤਰ ਨੂੰ ਕਿਹਾ ਜਾਂਦਾ ਹੈ ਅੰਖ ਹੈ ਪਾਦ ਸ਼ਾਸਤਰ। ਹੁਣ ਆਪ ਕਹੋਗੇ ਵੀ ਅੰਖ ਹੈ ਪਾਦ ਦੇ ਦੋ ਅੱਖਰਾਂ ਨਾਲ ਬਣਿਆ, ਅੰਖਿਆ ਦਾ ਅਰਥ ਹੈ ਅੱਖਾਂ ਤੇ ਪਾਦ ਦਾ ਅਰਥ ਹੈ ਪੈਰ। ਇਹ ਮੰਨਿਆ ਜਾਂਦਾ ਵੀ ਗੌਤਮ ਰਿਸ਼ੀ ਇੰਨਾ ਵਿਚਾਰਵਾਨ ਸੀ, ਉਹਦੇ ਜੀਵਨ ਵਿੱਚੋਂ ਜੋ ਕੁਝ ਮੈਨੂੰ ਮਿਲਿਆ ਮੈਂ ਸਿਰਫ ਉਹ ਆਪ ਨਾਲ ਸਾਂਝਾ ਕਰ ਰਿਹਾ। ਵੈਸੇ ਜੇ ਕਿਤੇ ਜਿਹੜੇ ਪੜ੍ਹਨ ਨਾਲ ਸੰਬੰਧ ਰੱਖਦੇ ਨੇ, ਸੰਸਾਰ ਭਰ ਦਾ ਸ਼ਾਸਤਰ, ਸੰਸਾਰ ਭਰ ਦਾ ਧਾਰਮਿਕ ਇਤਿਹਾਸ ਜੇ ਫਿਲਾਸਫੇ ਨੂੰ ਪੜ੍ਹਨਾ ਹੋਵੇ, ਫਲਸਫੇ ਨੂੰ, ਇੱਕ ਕਿਤਾਬ ਹਿੰਦੀ ਵਿੱਚ ਮਿਲਦੀ ਹੈ ਬਹੁਤ, ਉਹ ਬਿਖਮ ਪੜ੍ਹਨ ਹੈ ਖੁਸ਼ ਗਿਆਨ, ਉਹਦਾ ਨਾਮ ਹੈ ਦਰਸ਼ਨ, ਦਿਗ ਦਰਸ਼ਨ। ਉਹ ਲਿਖੀ ਇੱਕ ਵਿਦਵਾਨ ਨੇ ਰਾਹੁਲ ਸੰਕ੍ਰਿਤਾਇਨ, ਤੇ ਦੁਨੀਆਂ ਭਰ ਦੇ ਜਿਹੜਾ ਸ਼ਾਸਤਰ ਹੈ ਜਾਂ ਸ਼ਾਸਤਰ ਦਰਸ ਮੈਂ ਤੇ ਦਰਸ਼ਨ ਕਰ ਰਿਹਾ, ਦੁਨੀਆਂ ਭਰ ਦਾ ਫਲਸਫਾ ਪੜ੍ਹਨਾ ਹੋਵੇ ਤੇ ਉਹਦੇ ਵਿੱਚ ਅੰਕਿਤ ਪਿਆ। ਉਸ ਬੰਦੇ ਦੀ ਮਿਹਨਤ ਬੜੀ ਹੈ ਕਿ ਰਾਹੁਲ ਸੰਕ੍ਰਿਤਾਇਨ ਹਿੰਦੀ ਵਿੱਚ ਇੱਕ ਕਿਤਾਬ ਹੈ, ਉਹਦੇ ਵਿੱਚ ਵੀ ਉਹਨੇ ਜ਼ਿਕਰ ਕੀਤਾ। ਕਹਿਣ ਲੱਗੇ ਅੰਖਿਆ ਪਾਦ, ਅੰਖਿਆ ਪਾਦ ਦਾ ਅਰਥ ਹੈ ਜਿਹਦੀਆਂ ਪੈਰਾਂ ਵਿੱਚ ਅੱਖਾਂ ਹੋਣ। ਇਹਦੇ ਬਾਰੇ ਮਨੋਤ ਹੈ ਕਿ ਨਿਆਂ ਸ਼ਾਸਤਰ ਦਾ ਜਿਹੜਾ ਰਚੈਤਾ ਸੀ ਇਹ ਇੰਨਾ ਕੁ ਵਿਚਾਰ ਵਿੱਚ ਮਗਨ ਰਹਿੰਦਾ ਸੀ ਕਿ ਇੱਕ ਦਿਨ ਵਿਚਾਰ ਵਿੱਚ ਤੁਰਿਆ, ਇੰਨਾ ਕੁ ਡੂੰਘਾ ਡੁੱਬਿਆ, ਤੁਰਿਆ ਜਾਂਦਾ ਰਾਹ ਵਿੱਚ ਇਹ ਕਿਤੇ ਖੂਹ ਵਿੱਚ ਡਿੱਗ ਪਿਆ ਤੇ ਉਦਣ ਕਹਿੰਦੇ ਨੇ ਰੱਬ ਨੇ ਵਰ ਦਿੱਤਾ। ਉਹਨਾਂ ਦੀ ਮਨੋਤ ਹੈ, ਇਹ ਨਹੀਂ ਕਿ ਮੈਂ ਠੋਸ ਰਿਹਾ ਵੀ ਆ ਕੋਈ ਜੋ ਕੁਝ ਉਹਨਾਂ ਬਾਰੇ ਕਿਹਾ। ਕਹਿਣ ਲੱਗੇ ਇੱਕ ਵਰ ਮਿਲਿਆ ਕਿ ਜਿਤਨਾ ਮਰਜ਼ੀ ਤੂੰ ਵਿਚਾਰ ਵਿੱਚ ਡੂੰਘਾ ਉਤਰ ਜਾਏ ਤੇ ਸੱਚ ਜਾਣੀ ਤੇਰੀਆਂ ਅੱਖਾਂ ਪੈਰ ਵੀ ਅੱਖਾਂ ਬਣ ਜਾਣਗੇ, ਅੱਜ ਤੋਂ ਬਾਅਦ ਤੈਨੂੰ ਕਦੀ ਠੋਕਰ ਨਹੀਂ ਵੱਜੇਗੀ। ਪਹਿਲਾ ਸ਼ਾਸਤਰ ਨਿਆਂ ਸ਼ਾਸਤਰ, ਇਹਦਾ ਰਚੈਤਾ ਹੈ ਗੌਤਮ। ਉਸ ਤੋਂ ਅਗਲਾ ਸ਼ਾਸਤਰ ਹੈ ਸਾਂਖ ਸ਼ਾਸਤਰ। ਦੇਖੋ ਇਹ ਸ਼ਾਂਖ ਨੇ ਸਾਂਖ ਸ਼ਾਸਤਰ, ਦੂਸਰਾ ਜਿਹੜਾ ਸ਼ਾਸਤਰ ਹੈ। ਇਸ ਸਾਂਖ ਸ਼ਾਸਤਰ ਦਾ ਜਿਹੜਾ ਰਚੈਤਾ ਹੈ ਇਹਨੂੰ ਕਪਿਲ ਮੁਨੀ ਕਿਹਾ ਗਿਆ। ਸਾਂਖ ਦਰ ਤੇ ਸੰਖਿਆ, ਸੰਖਿਆ ਦਰ ਤੇ ਗਿਣਤੀ। ਇਸ ਸ਼ਾਸਤਰ ਵੀ ਦੱਸਿਆ ਪੰਜ ਤੱਤ ਕਿਵੇਂ ਨੇ, ਅੱਗੇ 25 ਪ੍ਰਕਿਰਤੀਆਂ ਕਿਵੇਂ ਨੇ, ਇਹਨਾਂ ਪੰਜਾਂ ਤੱਤਾਂ ਦਾ ਵਿਸਤਾਰ ਕਿਵੇਂ ਨੇ। ਇਹਦਾ ਰਚੈਤਾ, ਇਹਦਾ ਗੁਰੂ ਹੈ ਕਪਿਲ ਮੁਨੀ। ਮੈਂ ਅਰਜ਼ ਕਰਾਂ, ਮੈਂ ਵਾਰ ਵਾਰ ਬੇਨਤੀ ਕਰ ਰਿਹਾ, ਇਹ ਨਾ ਸਮਝੋ ਵੀ ਹਿੰਦੂ ਮਤ ਦੀ ਗੱਲ ਕਰ ਰਹੇ ਹਾਂ, ਇਹਨਾਂ ਅੱਖਰਾਂ ਗਿਰਤ ਕਰਨੇ ਪੈਣੇ। ਛੇ ਸ਼ਾਸਤਰ ਕਿਹੜੇ, ਛੇ ਰਚੈਤਾ ਕਿਹੜੇ। ਇਹਦਾ ਜਿਹੜਾ ਸ਼ਾਂਖ ਸ਼ਾਸਤਰ ਹੈ ਇਹਦਾ ਰਚੈਤਾ ਕਪਿਲ ਮੁਨੀ, ਹਿੰਦੁਸਤਾਨ ਦੀ ਧਰਤੀ ਤੇ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਨਾਸਤਕ ਇਹਨੂੰ ਕਿਹਾ ਗਿਆ ਸੀ। ਇਸ ਸ਼ਾਸਤਰ ਨੇ ਰੱਬ ਦੀ ਖੂੰਦ ਨਹੀਂ ਮੰਨੀ। ਇਹਨੇ ਗਿਣਤੀ ਕੀਤੀ ਜਿਵੇਂ ਆਪ ਬੈਠੇ ਹੋ, ਪੰਜ ਤੱਤ ਨੇ ਗੁਰਮੁਖੋ, ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ। ਕਿਵੇਂ ਸਾਂਖ ਸ਼ਾਸਤਰ ਵਾਲਾ ਇਹਦੇ ਅਰਥ ਕਰਦਾ ਤੇ ਪੰਜਾਂ ਗੁਣਾਂ ਦੇ ਅੱਗੇ ਪੰਜ ਤੱਤ ਨੇ, ਪੰਜ ਗੁਣ ਨੇ ਤੇ ਪੰਜ ਜਿਹੜੇ ਨੇ ਇਹਨਾਂ ਦੇ ਇੰਦਰੇ ਨੇ ਜਿਹੜੇ ਇਹਨਾਂ ਪੰਜਾਂ ਤੱਤਾਂ ਨਾਲ ਜੁੜੇ ਹੋਏ। ਮੈਂ ਸੰਖੇਪ ਵਿੱਚ ਅਰਜ਼ ਕਰ ਦੇਣਾ, ਪੰਜ ਤੱਤ ਬਾਣੀ ਵਿੱਚ ਬੜੀ ਵਾਰੀ ਆਪ ਪੜ੍ਹਦੇ ਹੋ ਤੇ ਕਬੀਰ ਸਾਹਿਬ ਨੇ ਇੱਕੋ ਤੁਕ ਵਿੱਚ ਮੁਕਾਇਆ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਅਪ ਦਾ ਅਰਥ ਕਰਦੇ ਨੇ ਪਾਣੀ, ਤੇਜ ਦਾ ਅਰਥ ਕਰਦੇ ਨੇ ਅੱਗ, ਪਾਣੀ ਅੱਗ। ਅਪ ਤੇਜ ਬਾਏ, ਬਾਏ ਦਰਥ ਵਾਯੂ ਹਵਾ, ਪਵਨ ਤੀਜਾ ਤੱਤ, ਪ੍ਰਿਥਵੀ ਚੌਥਾ ਤੱਤ ਆ ਧਰਤੀ ਮਿੱਟੀ ਤੇ ਪੰਜਵਾਂ ਆਕਾਸ਼। ਉਹਨੇ ਵੇਖੋ ਕੈਸੇ ਕਮਾਲ ਦੀ ਗੱਲ ਇਹ ਤਰਤੀਬ ਬਣਾਈ ਸਾਂਖ ਸ਼ਾਸਤਰ ਵਾਲੇ ਨੇ। ਉਹ ਕਹਿੰਦਾ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਹੁਣ ਜਿਹੜਾ ਪਾਣੀ ਦਾ ਗੁਣ ਹੈ ਉਹ ਰਸ ਹੈ, ਵਿਕਾਰ ਕਿਵੇਂ ਬਣਦੇ ਨੇ ਤੇ ਵਿਸ਼ੇ ਕਿਵੇਂ ਬਣਦੇ ਨੇ। ਆਮ ਤੌਰ ਤੇ ਅਸੀਂ ਕਹਿੰਦੇ ਵਿਸ਼ੇ ਵਿਕਾਰਾਂ ਤੋਂ ਬਚੋ ਜੀ, ਤੇ ਗੁਰਮੁਖੋ ਜੇ ਪੁੱਛੀਏ ਵੀ ਵਿਸ਼ੇ ਤੇ ਵਿਕਾਰ ਇਹਨਾਂ ਦਾ ਜਨਮ ਕਿਵੇਂ ਹੁੰਦਾ। ਪੰਜ ਤੱਤ ਨੇ, ਪੰਜਾਂ ਤੱਤਾਂ ਦਾ ਇੱਕ ਇੱਕ ਗੁਣ ਹੈ। ਪਾਣੀ ਦਾ ਪਹਿਲਾ ਪਾਣੀ ਤੱਤ ਹੈ, ਇਹਦਾ ਗੁਣ ਹੈ ਰਸ। ਪਾਣੀ ਤੋਂ ਬਿਨਾਂ ਕਦੀ ਵੀ ਕਿਸੇ ਧਰਤੀ ਦੇ ਕੋਨੇ ਵਿੱਚ ਕਿਸੇ ਵੀ ਬਨਾਸਪਤੀ ਵਿੱਚ ਰਸ ਪੈਦਾ ਹੀ ਨਹੀਂ ਹੋ ਸਕਦਾ। ਬੰਦੇ ਨੂੰ ਵੀ ਜੇ ਲੋੜ ਪੈਣੀ ਹੈ ਨਾ, ਪਾਣੀ ਨੇ ਰਸ ਭਰਨਾ ਹੈ। ਪਾਣੀ ਤੱਤ ਹੈ, ਇਹਦਾ ਗੁਣ ਰਸ ਹੈ। ਅੱਗ ਤੇਜ, ਤੇਜ ਦਰ ਤੇ ਅੱਗ। ਹੁਣ ਅੱਗ ਜਿਹੜਾ ਤੱਤ ਹੈ ਇਹਦਾ ਗੁਣ ਹੈ ਰੂਪ। ਧਿਆਨ ਦਿਆ ਜੀ, ਅੱਗ ਚਮਕਦੀ ਹੈ, ਨੇਤਰਾਂ ਨਾਲ ਆਪਾਂ ਦੇਖਾਂਗੇ। ਫਿਰ ਮੈਂ ਅੱਗੇ ਅਰਜ਼ ਕਰਨੀ, ਇਹਨਾਂ ਪੰਜਾਂ ਦੇ ਗਿਆਨ ਇੰਦਰੇ ਕਿਹੜੇ ਨੇ, ਕਿਹੜੇ ਕਿਹੜੇ ਇੰਦਰੇ ਨਾਲ ਇੱਕ ਇੱਕ ਤੱਤ ਦੀ ਸਮਝ ਪੈਂਦੀ ਤੇ ਸਾਡਾ ਇੱਕ ਇੱਕ ਇੰਦਰਾ ਜਿਹੜਾ ਵਾਕਿਆ ਉਹਦੇ ਵੱਲ ਝੁਕਿਆ। ਪਾਣੀ ਦਾ ਗੁਣ ਰਸ, ਤੇ ਰਸ ਇਸ ਤੋਂ ਅੱਗੇ ਇਹਦਾ ਜੋ ਇੰਦਰਾ ਹੈ ਉਹਦੇ ਜੀਵ ਧਿਆਨ ਦਿਆ ਜੇ। ਪੰਜ ਗੁਣ ਨੇ, ਪੰਜ ਇੰਦਰੇ ਨੇ, ਪੰਜ ਤੱਤ ਨੇ। ਪਾਣੀ ਦਾ ਗੁਣ ਰਸ ਤੇ ਰਸ ਨੂੰ ਜਿੱਦਣ ਵੀ ਚੱਖਣਾ ਉਦਣ ਜ਼ਬਾਨ ਨੇ ਚੱਖਣਾ। ਜ਼ਬਾਨ ਦਾ ਸੰਬੰਧ ਪਾਣੀ ਦੇ ਤੱਤ ਨਾਲ ਏ। ਇਹੀ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਕੋਲ ਐਸ ਭੋਜਨ ਦਾ ਨਾਂ ਲਿਆ ਤੇ ਉਹਦੇ ਮੂੰਹ ਵਿੱਚ ਪਾਣੀ ਆ ਗਿਆ, ਕਿਉਂਕਿ ਉਹਦਾ ਸੰਬੰਧ ਪਾਣੀ ਨਾਲ ਹੈ, ਉਸ ਗਿਆਨ ਇੰਦਰੇ ਦਾ। ਉਸ ਤੋਂ ਅੱਗੇ ਵੀ ਅੱਗ, ਅੱਗ ਜਿਹੜਾ ਤੱਤ ਏ ਇਹਦਾ ਗੁਣ ਹੈ ਗੁਰਮੁਖੋ ਰੂਪ। ਰੂਪ ਦਾ ਸੰਬੰਧ ਸਾਡੀਆਂ ਅੱਖਾਂ ਦੇ ਨਾਲ। ਜਦੋਂ ਵੀ ਅਸੀਂ ਦੇਖਦੇ ਹਾਂ ਕਿਸੇ ਦੇ ਰੂਪ ਨੂੰ, ਉਹ ਤੱਕਦੇ ਨੇ ਨੇਤਰ, ਤੇ ਇਹੀ ਕਾਰਨ ਵੀ ਜਿਹੜਾ ਨੇਤਰ ਗਿਆਨ ਇੰਦਰਾ ਹੈ, ਇਨਡਾਇਰੈਕਟਲੀ ਇਹਦਾ ਜਿਹੜਾ ਅਖੀਰ ਵੀ ਸੰਬੰਧ ਬਣਦਾ ਹੈ ਉਹ ਬਣਦਾ ਹੈ ਅੱਗ ਦੇ ਨਾਲ। ਅੱਪ ਤੇਜ ਬਾਏ, ਹੁਣ ਬਾਏ ਇਹਦਾ ਜਿਹੜਾ ਗੁਣ ਹੈ ਗੁਰਮੁਖੋ ਇਹ ਵਿੱਚ ਸਪਰਸ਼। ਹਵਾ ਦਾ ਕਦੀ ਰਸ ਨਹੀਂ ਕਿਸੇ ਲਿਆ, ਜੀਭ ਦੇ ਨਾਲ ਕਦੀ ਟੱਚ ਕਰਕੇ ਦੇਖਿਆ ਹਵਾ ਕਿੰਨੀ ਠੰਡੀ, ਕਦੀ ਕਿਸੇ ਨੇ ਅੱਖਾਂ ਨਾਲ ਦੇਖਿਆ ਹਵਾ ਠੰਡੀ ਹੈ। ਹਵਾ ਦਾ ਜਿਹੜਾ ਗੁਣ ਹੈ, ਇਸ ਤੱਤ ਦਾ ਗੁਣ ਹੈ ਸਪਰਸ਼, ਤੇ ਸਪਰਸ਼ ਦਾ ਗਿਆਨ ਅੰਦਰ ਹੈ ਸਾਡੀ ਚਮੜੀ। ਇਹਨੇ ਗਿਆਨ ਹਾਸਲ ਕਰਨਾ, ਚਮੜੀ ਨੇ ਹਵਾ ਠੰਡੀ ਹੈ ਕਿ ਤੱਤੀ, ਇਹ ਸਰੀਰ ਨੂੰ ਮਹਿਸੂਸ ਹੁੰਦਾ ਹੈ। ਉਸ ਤੋਂ ਅਗਲਾ ਜਿਹੜਾ ਪਾਣੀ ਤੇ ਨਾਲ ਅੱਗ, ਤੀਜਾ ਤੱਤ ਇਹਦਾ ਸੀ ਆਪਾਂ ਕਹਿ ਰਹੇ ਹਾਂ ਹਵਾ, ਤੇ ਚੌਥਾ ਤੱਤ ਜਿਹੜਾ ਉਹ ਵੀ ਮਿੱਟੀ। ਤੇ ਗੁਰਮੁਖੋ ਮਿੱਟੀ ਦਾ ਗੁਣ ਹੈ ਗੰਧ, ਤੇ ਗੰਧ ਦਾ ਜਿਹੜਾ ਇੰਦਰਾ ਹੈ ਉਹ ਹੈ ਨੱਕ। ਜਿਤਨ ਵੀ ਗੰਧ ਸੁਗੰਧ ਦੀ ਪਹਿਚਾਣ ਹੁੰਦੀ ਏ ਇਸ ਨੱਕ ਨੂੰ ਹੁੰਦੀ ਏ। ਅੱਗੇ ਵੇ ਆਕਾਸ਼, ਆਕਾਸ਼ ਦਾ ਗੁਣ ਹੈ ਸਿਆਣਿਆਂ ਲੋਕਾਂ ਨੇ ਕਿਹਾ ਸ਼ਬਦ, ਤੇ ਸ਼ਬਦ ਦਾ ਗਿਆਨ ਇੰਦਰਾ ਹੈ ਕੰਨ। ਪੰਜ ਤੱਤ ਨੇ, ਪੰਜ ਇਹਨਾਂ ਦੇ ਗੁਣ ਨੇ, ਸ਼ਬਦ ਰਸ ਰੂਪ ਗੰਧ ਸ਼ਬਦ ਤੇ ਸਪਰਸ਼, ਇਹ ਗੁਣ ਨੇ। ਹੁਣ ਅੱਖਾਂ ਨਾਲ ਤੱਕਣਾ ਕੋਈ ਔਗਣ ਥੋੜਾ? ਹਵਾ ਸਪਰਸ਼ ਕਰੇ ਤੁਹਾਨੂੰ ਕੋਈ ਔਗਣ? ਦੇਖੋ ਸੁਗੰਧੀ ਗੰਧ ਲੈਣੀ ਇਹ ਕੀ ਨੱਕ ਦਾ ਔਗਣ ਹੈ? ਇਹ ਪੰਜ ਤੱਤ ਨੇ, ਪੰਜ ਅੱਗੇ ਗੁਣ ਨੇ। ਜਦੋਂ ਬੰਦਾ ਇਹਨਾਂ ਦੀ ਦੁਰਵਰਤੋਂ ਕਰਦਾ ਹੈ ਇਹ ਪੰਜ ਫਿਰ ਵਿਸ਼ੇ ਬਣ ਜਾਂਦੇ, ਰਹਿੰਦੇ ਇਹੀ ਨੇ। ਹੁਣ ਅੱਖਾਂ ਨਾਲ ਪਰਾਏ ਰੂਪ ਨੂੰ ਤੱਕ ਕੇ ਮਨ ਮੈਲਾ ਕਰੀ ਜਾਣਾ ਤੇ ਵਿਸ਼ਾ ਬਣਨਾ ਹੀ ਹੈ ਨਾ। ਦੇਖੋ ਜਦੋਂ ਇਹ ਵਿਸ਼ੇ ਬਣਦੇ ਨੇ, ਵਿਸ਼ ਦਾ ਅਰਥ ਇੱਥੇ, ਵਿਸ਼ਾ ਦਾ ਅਰਥ ਸਬਜੈਕਟ ਨਹੀਂ, ਅਧਿਆਏ ਜਾਂ ਲੈਸਨ ਨਹੀਂ, ਵਿਸ਼ ਦਾ ਅਰਥ ਕੀ? ਅਸੀਂ ਕਹਿੰਦੇ ਹਾਂ ਪੰਜ ਵਿਸ਼ੇ, ਤੇ ਆਮ ਤੌਰ ਤੇ ਜਦੋਂ ਪੜ੍ਹਦੇ ਸਾਂ ਤੇ ਕਾਲਜ ਵਿੱਚ ਕਿਸੇ ਨਾਟਕ ਸੰਬੰਧੀ ਲਿਖਾਣਾ ਤੇ ਪਹਿਲੀ ਗੱਲ ਹੁੰਦੀ ਸੀ ਇਹਦਾ ਵਿਸ਼ਾ ਕੀ ਹੈ। ਜਦੋਂ ਕਿਤੇ ਐਪਲੀਕੇਸ਼ਨ ਲਿਖਦੇ ਨੇ ਤੇ ਪਹਿਲਾਂ ਪਾਉਂਦੇ ਨੇ ਵੀ ਇਹਦਾ ਵਿਸ਼ਾ ਕੀ ਹੈ। ਇੱਕ ਪੰਕਤੀ ਵਿੱਚ ਕਹਿੰਦੇ ਸਨ ਕਹਿਣਾ ਕੀ ਚਾਹੁੰਦਾ? ਇੱਕ ਵਿਸ਼ਾ ਸਬਜੈਕਟ ਹੈ, ਇੱਕ ਵਿਸ਼ਾ ਜੋ ਇੱਥੇ ਵੇ, ਇੱਥੇ ਵਿਸ਼ ਦਾ ਅਰਥ ਹੈ ਜ਼ਹਿਰ, ਵਿਸ਼ਾ ਦਾ ਅਰਥ ਹੈ ਜ਼ਹਿਰ, ਜ਼ਹਿਰੀਲੇ ਹੈ ਇਹ ਗੁਣ। ਪਰ ਗੁਰਮੁਖੋ ਜਦੋਂ ਇਹਦੀ ਦੁਰਵਰਤੋਂ ਹੋ ਜਾ ਉਦੋਂ ਜ਼ਹਿਰ ਬਣ ਜਾਂਦਾ ਹੈ। ਪਰ ਇੱਕ ਗੱਲ ਚੇਤੇ ਰੱਖਿਓ, ਜ਼ਹਿਰ ਭਾਂਡੇ ਵਿੱਚ ਪਿਆ ਹੋਵੇ ਤੇ ਭਾਂਡੇ ਤੇ ਅਸਰ ਨਹੀਂ ਕਰਦਾ, ਪੀਣ ਵਾਲੇ ਤੇ ਅਸਰ ਕਰਦਾ ਹੈ। ਪਰ ਇਹ ਵਿਸ਼ੇ ਜਦੋਂ ਸਰੀਰ ਦੇ ਅੰਦਰ ਟਿਕ ਜਾਣ ਤੇ ਸਰੀਰ ਦੇ ਭਾਂਡੇ ਉੱਤੇ ਅਸਰ ਕਰ ਜਾਂਦੇ। ਕਦੀ ਅੱਜ ਚੀਕਰਾ ਤੱਕੇ ਕਿ ਭਾਂਡੇ ਵਿੱਚ ਜ਼ਹਿਰ ਪਾਇਆ ਹੋਵੇ ਤੇ ਭਾਂਡਾ ਬਰਬਾਦ ਹੋ ਜਾਏ? ਪੀਣ ਵਾਲਾ ਤਾਂ ਮਰਦਾ ਦੇਖਿਆ, ਪਰ ਭਾਂਡਾ ਕਾਇਮ ਹੈ। ਪਰ ਇਹ ਵਿਸ਼ੇ ਐਸੇ ਨੇ ਜਿਸ ਸਰੀਰ ਭਾਂਡੇ ਵਿੱਚ ਪੈ ਗਿਆ ਉਹ ਸਰੀਰ ਭਾਂਡੇ ਹੀ ਬਰਬਾਦ ਹੋ ਜਾਂਦਾ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਸੀ ਆਪਣੇ ਵਿਸ਼ੇ ਫਿਰ ਸਬਜੈਕਟ ਵੱਲ ਆਵਾਂ ਕਿ ਛੇ ਸ਼ਾਸਤਰ ਨੇ। ਪਹਿਲਾ ਸ਼ਾਸਤਰ ਨਿਆਏ, ਇਹਦਾ ਰਿਸ਼ੀ ਗੌਤਮ। ਦੂਸਰਾ ਸਾਖ, ਇਹਦਾ ਸੀ ਕਪਿਲ ਮੁਨੀ। ਤੀਸਰਾ ਹੈ ਵੇਦਾਂਤ। ਵੇਦਾਂਤ ਦਾ ਅਖਰੀ ਅਰਥ ਹੈ ਜਿੱਥੇ ਗਿਆਨ ਦਾ ਅੰਤ ਹੋ ਜਾਏ। ਵੇਦਾਂਤ ਵੇਦਾਂ ਦਾ ਅੰਤ, ਜਿੱਥੇ ਗਿਆਨ ਖਤਮ ਹੋ ਜਾਏ। ਇਹਦਾ ਰਚੈਤਾ ਹੈ ਮਹਾਰਿਸ਼ੀ ਵਿਆਸ। ਇਸ ਤੋਂ ਅੱਗੇ ਆਉਂਦਾ ਹੈ ਯੋਗ ਦਰਸ਼ਨ। ਇਹਨੂੰ ਵੈਸੇ ਪਤੰਜਲ ਦਰਸ਼ਨ ਵੀ ਕਹਿੰਦੇ ਨੇ। ਇਹ ਯੋਗੀਆਂ ਨਾਲ ਸੰਬੰਧਿਤ ਹੈ। ਇਹਦੇ ਰਚਣ ਵਾਲੇ ਰਿਸ਼ੀ ਦਾ ਨਾਮ ਹੈ ਪਤੰਜਲੀ। ਇਹਦੇ ਵਿੱਚ ਆਹ ਜਿਹੜੇ ਯੋਗੀਆਂ ਵਾਲੇ ਸਾਰੇ ਕਰਮ ਨੇ ਉਹ ਦਿਸੇ ਨੇ। ਵੈਸੇ ਮੈਂ ਕੁਰਬਾਨ ਜਾਵਾਂ ਬਾਬਾ ਜੀ ਤੋਂ, ਇਹਨਾਂ ਦੋ ਅੱਖਾਂ ਦੇ ਭਾਵੇਂ ਕਈ ਸਾਲ ਵਿਆਖਿਆ ਕਰਦੇ ਰਹੋ ਵੀ ਛੇ ਸ਼ਾਸਤਰਾਂ ਦੇ ਅਸਲ ਵਿੱਚ ਸਿਧਾਂਤ ਕੀ। ਬਾਬਾ ਜੀ ਨੇ ਕਿੰਨੇ ਸੰਖੇਪ ਵਿੱਚ ਬੰਦੇ ਨੂੰ ਗਿਆਨ ਦਿੱਤਾ ਵੀ ਸਾਰੇ ਬੰਧਨ ਇਹਦੇ ਟੁੱਟ ਜਾਣ। ਅਰਜ਼ ਕਰ ਰਿਹਾ ਸਾਂ ਕਿ ਚੌਥਾ ਸ਼ਾਸਤਰ ਆਪਾਂ ਪੜ੍ਹਨੇ ਆ ਜਦੋਂ ਕਪਿਲ ਮੁਨੀ ਵਾਲਾ ਸਾਖ, ਉਸ ਤੋਂ ਅੱਗੇ ਆਪਾਂ ਪੜ੍ਹਨੇ ਆ ਵਿਦਾਂਤ, ਵਿਦਾਂਤ ਤੋਂ ਅੱਗੇ ਯੋਗ, ਯੋਗ ਤੋਂ ਅਗਲਾ ਜਿਹੜਾ ਸ਼ਾਸਤਰ ਹੈ ਉਹਨੂੰ ਗੁਰੂ ਕੇ ਪਿਆਰਿਓ ਕਿਹਾ ਜਾਂਦਾ ਹੈ ਮੀਮਾਂਸਾ। ਮੀਮਾਂਸਾ ਇਹਨੂੰ ਜੈਮਿਨੀ ਰਿਸ਼ੀ ਉਚਾਰਨ ਵਾਲੇ। ਛੇਵਾਂ ਜਿਹੜਾ ਸ਼ਾਸਤਰ ਹੈ ਉਹ ਵੇ ਵਿਸ਼ੇਸ਼ਕ। ਵਿਸ਼ੇਸ਼ਕ ਦਾ ਜਿਹੜਾ ਰਚੈਤਾ ਹੈ ਉਸ ਰਿਸ਼ੀ ਦਾ ਨਾਮ ਹੈ ਕਣਾਦ। ਹੁਣ ਧਿਆਨ ਦਿਆ ਜੇ, ਛੇ ਸ਼ਾਸਤਰ ਨੇ, ਛੇ ਸ਼ਾਸਤਰਾਂ ਦੇ ਰਚੈਤਾ ਨੇ ਤੇ ਛੀਆਂ ਸ਼ਾਸਤਰਾਂ ਦਾ ਗਿਆਨ ਆਪੋ ਆਪਣਾ, ਆਪੋ ਆਪਣੇ ਢੰਗ ਨਾਲ ਉਹ ਗੱਲ ਕਰਦੇ ਪਏ ਨੇ। ਕਣਾਦ ਜਿਹੜਾ ਹੈ ਇਹ ਰਿਸ਼ੀ ਹੈ ਤੇ ਸਿਆਣੇ ਕਹਿੰਦੇ ਨੇ ਕਣਾਦ ਰਿਸ਼ੀ, ਉਹ ਇਹਦਾ ਨਾਂ ਕਿਉਂ ਕਣਾਦ ਪੈ ਗਿਆ? ਇਹਦਾ ਅਰਥ ਸੀ ਕਿ ਧਰਤੀ ਤੇ ਪਏ ਕੋਈ ਨਿੱਕੇ ਨਿੱਕੇ ਅਨਾਜ ਦੇ ਦਾਣਿਆਂ ਨੂੰ ਚੁਣਦਾ ਸੀ, ਉਹਨਾਂ ਨੂੰ ਕਣਕਾਂ ਨੂੰ ਖਾਣ ਕਰਕੇ ਇੱਕ ਨਾਮ ਕਣਾਦ ਪੈ ਗਿਆ। ਇਹ ਮਨੌਤ ਹੈ। ਪਰ ਛੇ ਸ਼ਾਸਤਰ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਛੀਆਂ ਸ਼ਾਸਤਰਾਂ ਨੂੰ ਰਚਣ ਵਾਲੇ ਛੇ ਇਹਦੇ ਰਿਸ਼ੀ ਨੇ ਤੇ ਛੀਆਂ ਨੇ ਵੱਖ ਵੱਖ ਉਪਦੇਸ਼ ਦਿੱਤੇ ਨੇ ਆਪਣੇ ਢੰਗ ਨਾਲ। ਛੇ ਧਰ ਅਰਥ ਕਰ ਰਹੇ ਹਾਂ, ਛੇ ਗੁਰ, ਛੇ ਸ਼ਾਸਤਰ ਨੇ, ਛੇ ਇਹਨਾਂ ਦੇ ਰਚਣ ਵਾਲੇ ਗੁਰੂ ਨੇ, ਰਿਸ਼ੀ ਨੇ, ਛੇ ਉਪਦੇਸ਼ ਤੇ ਛੀਆਂ ਦੇ ਆਪੋ ਆਪਣੇ ਢੰਗ ਦੇ ਉਪਦੇਸ਼ ਨੇ। ਤੇ ਬਾਬਾ ਜੀ ਤੇ ਫਿਰ ਇੱਕ ਗੱਲ ਦੱਸੋ ਵੀ ਛੇ ਵੱਖਰੀ ਵੱਖਰੀ ਗੱਲ ਕਰਦੇ ਨੇ। ਕਹਿੰਦੇ ਨੇ ਤੂੰ ਦਵੈਸ਼ ਵਿੱਚ ਨਾ ਪਈ ਪਰ ਚੇਤੇ ਰੱਖੀ ਗੁਰ ਗੁਰ ਏਕੋ ਗੁਰ ਗੁਰ, ਦੋ ਸ਼ਬਦ ਨੇ ਗੁਰ ਗੁਰ ਏਕੋ। ਇਹਦਾ ਅਰਥ ਕਰਾਂਗੇ ਇਹਨਾਂ ਸਾਰਿਆਂ ਦਾ ਗੁਰੂ, ਇਹਨਾਂ ਸਾਰਿਆਂ ਰਿਸ਼ੀਆਂ ਦਾ ਜਿਹੜਾ ਸਰਵੋਤਮ ਗੁਰੂ ਹੈ ਉਹ ਏਕੋ ਕੇਵਲ ਏਕੋ ਓੰਕਾਰ ਹੈ। ਇੱਕ ਤੂੰ ਸਭ ਕੁਝ ਬਣਿਆ, ਉਹਨੇ ਸਭ ਕੁਝ ਪੈਦਾ ਕੀਤਾ, ਗੁਰਪੁਰ ਏਕੋ। ਅੱਗੇ ਸਾਹਿਬ ਕਹਿਣ ਲੱਗੇ ਵੇਸ਼ ਅਨੇਕ, ਉਹਦੇ ਅਨੇਕਾਂ ਵੇਸ਼ ਨੇ। ਗੁਰਮੁਖੋ ਕਦੀ ਇਹ ਗੱਲ ਸਾਨੂੰ ਸਮਝ ਪੈ ਜਾਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਵੈਸ਼ ਨਹੀਂ ਜੇ। ਕਦੀ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹੋ, ਕਹਿੰਦੇ ਨੇ ਕਦੀ ਤੂੰ ਇਹ ਸ਼ਬਦ ਸੁਣ ਖਾਂ ਕਿ ਕੋਈ ਬੋਲੇ ਰਾਮ ਰਾਮ, ਧਿਆਨ ਦਿਆ ਜੀ, ਵੇਸ਼ ਅਨੇਕ ਨੇ ਨਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇਂ ਗੁਸਾਈਆਂ, ਕੋਈ ਆਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਕਹਿਣ ਲੱਗੇ ਪਿਆਰੇ ਕਿ ਚੇਤੇ ਰੱਖੀ ਕੋਈ ਨਾਵੇ ਤੀਰਥ, ਕੋਈ ਹੱਜ ਜਾਏ ਦੇਖ ਇਹ ਲੋਕ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਸਾਹਿਬ ਕਹਿਣ ਲੱਗੇ ਪਿਆਰੇ ਚੇਤੇ ਰੱਖ ਆਪਣੇ ਅੰਦਰ ਦੀ ਦੁਬਧਾ ਨੂੰ ਖਤਮ ਕਰ। ਕੋਈ ਰਾਮ ਕਹਿੰਦਾ, ਕੋਈ ਖੁਦਾ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਰਹੀਮ ਕਹਿੰਦਾ। ਤੇ ਸਾਹਿਬ ਨੇ ਤੋਂ ਤੱਕਿਆ ਪਿਆਰੇ ਚੇਤੇ ਰੱਖੀ ਕੋਈ ਓਡੈ ਨੀਲ, ਕੋਈ ਸਫੇਦ, ਆਪਾਂ ਪੜ੍ਹਨੇ ਆ ਕੋਈ ਪੜੇ ਵੇਦ, ਕੋਈ ਕਤੇਬ, ਕੋਈ ਓਡੈ ਨੀਲ, ਕੋਈ ਸਫੇਦ, ਕੋਊ ਕਹੇ ਤੁਰਕ, ਕੋਊ ਕਹੇ ਹਿੰਦੂ, ਕੋਈ ਬਾਸ਼ੈ ਬਿਸ਼ਤ, ਕੋਈ ਸਿਰ ਬੁੰਦੂ। ਤੇ ਸ਼ਬਦ ਅੱਗੇ ਵਰਤੇ, ਸਾਹਿਬ ਨੇ ਕਹਿਣ ਲੱਗੇ ਕਹੋ ਨਾਨਕ ਜਿਨ ਹੁਕਮ ਪਛਾਤਾ। ਰਾਮ ਕਹਿਣ ਵਾਲਾ ਹੋਵੇ ਤੇ ਭਾਵੇਂ ਰਹੀਮ ਕਹਿਣ ਵਾਲਾ ਹੋਵੇ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਤੇ ਗੁਰੂ ਕਲਗੀਧਰ ਜੀ ਨੂੰ ਪੁੱਛੋ, ਕਹਿੰਦੇ ਨੇ ਦੇਵਰਾ ਮਸੀਤ ਸੋਈ, ਪੂਜਾ ਉਹ ਨਵਾਜ ਹੋਈ। ਤੇ ਸਾਹਿਬ ਨੇ ਜਦੋਂ ਅਸੀਂ ਪੜ੍ਹਨੇ ਆ, ਕਹਿਣ ਲੱਗੇ ਕਾਹੂ ਬੇਨ ਕੇ ਬਜਈਆ, ਕਾਹੂ ਗੀਤ ਕੇ ਗਵਈਆ, ਕਾਹੂ ਬੇਨ ਕੇ ਬਜਈਆ, ਕਾਹੂ ਨ੍ਰਿਤ ਕੇ ਨਚਈਆ, ਕਾਹੂ ਨਾਰਕੋ ਆਕਾਰ ਹੋ। ਵੇਸ਼ ਅਨੇਕ, ਕਈ ਅਨੇਕਾਂ ਵੇਸ਼ਾਂ ਵਿੱਚ ਤੂੰ ਵਿਚਰਨਾ ਪਿਆ। ਕਾਹੂ ਬੇਦਬਾਨੀ, ਕਾਹੂ ਕੋ ਕੀ ਕਹਾਣੀ, ਕਾਹੂ ਰਾਜਾ, ਕਾਹੂ ਰਾਣੀ, ਕਾਹੂ ਨਾਰਕੋ ਪ੍ਰਕਾਰ ਹੋ। ਕਾਹੂ ਬੇਨ ਕੇ ਬਜਈਆ, ਕਾਹੂ ਧੇਨ ਕੇ ਰਚੇ ਚਰਚਰਈਆ, ਕਾਹੂ ਲਾਖਣ ਲਵਈਆ, ਕਾਹੂ ਸੁੰਦਰ ਕੁਮਾਰ ਹੋ। ਸ਼ੁੱਧਤਾ ਕੀ ਸ਼ਾਨ ਹੋ, ਸੰਤਨ ਕੇ ਪ੍ਰਾਨ ਹੋ, ਕਿ ਦਾਤਾ ਮਹਾਦਾਨ ਹੋ, ਕਿ ਨਿਰਦੋਖੀ ਨਿਰੰਕਾਰ। ਤੈਨੂੰ ਕੋਈ ਦੁਐਸ਼ ਨੀ। ਦੋਹਰਾ ਮਸੀਤ ਸਹੀ, ਪੂਜਾ ਉਹ ਨਵਾਜ ਹੋਈ, ਮਾਨ ਸਭ ਏਕ ਪੈ ਅਨੇਕੋ ਪ੍ਰਭਾਵ ਹੈ, ਦੇਵਤਾ ਅਦੇਵ ਜਚ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸ਼ਨ ਕੇ ਭੇਸ਼ਨ ਕੋ ਪੇਸ਼ ਕੋ ਪ੍ਰਭਾਵ ਹੈ, ਏਕ ਹੈ ਨੈਨ। ਗੁਰਮੁਖੋ ਕਿਨੂੰ ਮਾੜਾ ਕਹਾਂਗੇ। ਕਦੀ ਬਾਬੇ ਨਾਨਕ ਦੇ ਫਲਸਫੇ ਨੂੰ ਸਪੜੀਏ, ਤੁਸੀਂ ਸਿਆਣੇ ਬੈਠੇ ਹੋ, ਦੇਖੋ ਗੁਰੂ ਸਾਹਿਬ ਨੇ ਅੱਖਰ ਕਰਕੇ ਝਗੜਾ ਨਹੀਂ ਕਿਸੇ ਨਾਲ ਪਾਇਆ। ਜੇ ਕੋਈ ਕਹਿ ਵੀ ਤੂੰ ਵਾਹਿਗੁਰੂ ਕਹੇਗਾ ਤੇ ਤਾਂ ਹੀ ਤੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣੀ। ਦੇਖੋ ਮੈਨੂੰ ਖਿਮਾ ਕਰਿਓ ਜਿਹੜੀ ਅਰਜ਼ ਕਰਨ ਲੱਗਾ। ਜੇ ਰਾਮ ਸ਼ਬਦ ਕਿਸੇ ਨੇ ਵਰਤਿਆ, ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ। ਕਹਿਣ ਲੱਗੇ ਸਿੱਖਾਂ ਤੂੰ ਇਹ ਨਾ ਦੇਖੀ ਵੀ ਇਹ ਭਾਂਡਾ ਰਵਿਦਾਸ ਦਾ, ਇਹ ਭਾਂਡਾ ਕਬੀਰ ਦਾ, ਇਹ ਭਾਂਡਾ ਫਰੀਦ ਦਾ, ਇਹ ਭਾਂਡਾ ਸਦਨੇ ਦਾ, ਇਹ ਭਾਂਡਾ ਸੈਣ ਦਾ, ਇਹ ਭਾਂਡਾ ਰਾਮਾਨੰਦ ਹੈ, ਪਰਮਾਨੰਦ ਹੈ। ਬਸ ਤੂੰ ਇੱਕ ਗੱਲ ਚੇਤੇ ਰੱਖੀ, ਇਹਦੇ ਵਿੱਚ ਮੇਰੀ ਪਿਆਸ ਬੁਝਾਉਣ ਵਾਲਾ ਜਲ ਪਿਆ ਹੋਇਆ। ਇਹ ਨਾ ਦੇਖ ਵੀ ਇਹ ਕਿਹੜੇ ਸ਼ਬਦ ਕੋਈ ਕਹਿ ਰਿਹਾ, ਸਤਿਗੁਰੂ ਨੇ ਕੈਸੀ ਮਿਹਰ ਕੀਤੀ। ਕਦੀ ਦੇਖੋ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਨਾਮ ਦਾ ਜਿਹੜਾ ਰੰਗ ਉਹ ਲਾਲ ਹੈ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਨਾ ਕਿ ਲਾਲ ਰੰਗ ਕਿਸਕੋ ਲੱਗਾ ਜਿਸਕੇ ਬੜਭਾਗਾ, ਮੈਲਾ ਕਦੇ ਨਾ ਹੋਵੇ ਨਾ ਲੱਗ ਹੈ, ਦਾਗਾ ਨਾ ਮੈਲਾ ਨਾ ਭਗਵਾਂ ਆਪਾਂ ਪੜ੍ਹਨਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਂ ਨਾ ਕੱਚ ਨਾਨਕ ਲਾਲੂ ਲਾਲਾ ਸੱਚੇ ਰਤਾ ਸੱਚ ਤੇ ਲਾਲ ਰੰਗ ਕਿਵੇਂ ਚੜੇਗਾ ਜੀ। ਕਬੀਰ ਸਾਹਿਬ ਨੇ ਇੱਕ ਸ਼ਲੋਕ ਹੈ ਕਹਿੰਦੇ ਨੇ ਕਬੀਰ ਹਰ ਦੀ ਪਿਆਰੀ ਚੂਨਾ ਉੱਜਲ ਪਾਏ। ਬਿਲਕੁਲ ਸਪਸ਼ਟ ਜੀ ਉਦਾਹਰਣ ਤੇ ਘਰਾਂ ਵਿੱਚ ਵਰਤਣ ਵਾਲੀ ਹਲਦੀ ਦਾ ਰੰਗ ਪੀਲਾ ਤੇ ਚੂਨੇ ਦਾ ਰੰਗ ਚਿੱਟਾ, ਚੂਨੇ ਦਾ ਰੰਗ ਬਿਲਕੁਲ ਸਫੈਦ ਹੈ। ਦੋਨਾਂ ਨੂੰ ਵੱਖ ਰੱਖ ਦਿਓ, ਹਲਦੀ ਆਪਣਾ ਪੀਲਾਪਨ ਕਦੀ ਨਹੀਂ ਛੱਡਦੀ ਵੱਖ ਪਈ ਤੇ ਚੂਨੇ ਨੇ ਆਪਣਾ ਚਿੱਟਾ ਰੰਗ ਨਹੀਂ ਛੱਡਣਾ। ਕਬੀਰ ਜੀ ਕਹਿੰਦੇ ਨੇ ਜੇ ਕਿਤੇ ਦੋਨੋਂ ਮਿਲ ਜਾਣ ਤੇ ਆਪਣਾ ਆਪ ਰੰਗ ਛੱਡ ਦੇ ਤੇ ਇਹਨਾਂ ਦੋਨਾਂ ਦੇ ਮਿਲਾਣ ਵਿੱਚੋਂ ਜਿਹੜਾ ਰੰਗ ਪੈਦਾ ਹੁੰਦਾ ਉਹ ਲਾਲ ਹੁੰਦਾ। ਕਬੀਰ ਹਰ ਦੀ ਪਿਆਰੀ ਚੂਨਾ ਉੱਜਲ ਪਾਏ, ਰਾਮ ਸੁਨੇਹੀ ਤੋ ਮਿਲੇ ਜੋ ਦੋਨੋਂ ਵਰਨ ਗਵਾਏ। ਦੋਨੋਂ ਰੰਗ ਛੱਡ ਦੇ ਪੀਲਾਪਨ, ਇਹ ਨਾ ਕਹਿ ਮੈਂ ਬੜਾ ਨੀਵਾਂ ਵਾਂ ਤੇ ਚੂਨਾ ਮਤਲਬ ਇਹ ਨਾ ਕਹਿ ਮੈਂ ਉੱਚਾ ਬੜਾ ਵਾਂ। ਊਚ ਨੀਚ ਦੀ ਬਿਰਤੀ ਨੂੰ ਬਿਲਕੁਲ ਮਿਟਾ ਦੇ ਤੇ ਸੱਜਣਾ ਦਵੈਸ਼ ਮਿਟ ਗਈ ਤੇ ਲਾਲ ਰੰਗ ਜ਼ਰੂਰ ਚੜੇ। ਦਵੈਸ਼ ਜੇ ਅੰਦਰ ਰਹੀ, ਦੁਬਧਾ ਅੰਦਰ ਰਹੀ ਬਿਲਕੁਲ ਨਹੀਂ। ਗੁਰਮੁਖੋ ਆਪਣੇ ਅੰਦਰ ਨੂੰ ਕਿਤੇ ਸੰਕੀਰਨ ਨਾ ਕਰੀਏ, ਖੋਲ ਕੇ ਦੇਖੋ ਸੰਸਾਰ ਬੜਾ ਵੱਡਾ ਜੀ। ਜੇ ਇਹ ਦਾਅਵਾ ਕਰੀਏ, ਆਪਣਾ ਹੀ ਦਾਅਵਾ ਕਰੀ ਜਾਈਏ, ਪਰ ਵੈਸੇ ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਇਹ ਨਾ ਸਮਝੋ। ਅੱਜ ਅਰਥ ਕਰ ਰਹੇ ਹਾਂ ਕਿ ਜਿਸ ਘਰ ਵਿੱਚ ਜਿਸ ਗ੍ਰੰਥ ਵਿੱਚ ਕਰਤੇ ਤੇਰੀ ਕੀਰਤੀ, ਉਸ ਗ੍ਰੰਥ ਦਾ ਬੋਲਬਾਲਾ ਹੋ। ਤਾਂ ਅਸੀਂ ਕਹਿੰਦੇ ਹਾਂ ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੁਨੀਆਂ ਭਰ ਦੇ ਗ੍ਰੰਥ ਪੜ੍ਹਿਓ, ਤੁਸੀਂ ਸਿਆਣੇ ਗੁਰਮੁਖ ਬੈਠੇ ਹੋ, ਜੇ ਮਹਾਭਾਰਤ ਪੜ੍ਹਦੇ ਹੋ, ਪਰਤ ਪਰਤ ਕੇ ਇੱਕ ਪਰਿਵਾਰ ਦੇ ਦੁਆਲੇ ਕਹਾਣੀ ਘੁੰਮਦੀ ਪਈ। ਇੱਕ ਜੋਧੀ ਹੈ ਨਾ, ਪਰਿਵਾਰ ਦੇ ਜੀ ਪਰਤ ਪਰਤ ਕੇ ਆਉਂਦੇ ਨੇ, ਮੈਂ ਸਭ ਕੁਝ ਹਾਂ। ਜੇ ਕਿਤੇ ਆਪਾਂ ਮਹਾਭਾਰਤ ਨੂੰ ਪੜ੍ਹਨੇ ਹਾਂ, ਰਮਾਇਣ ਨੂੰ ਪੜ੍ਹਨੇ ਹਾਂ, ਤਰਕ ਨਹੀਂ। ਦੇਖੋ ਉਹਦੇ ਵਿੱਚ ਇੱਕ ਘਰਾਂ ਦੀ ਕਹਾਣੀ ਤੇ ਚੱਲਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਓ। ਅੱਜ ਆਮ ਤੌਰ ਤੇ ਲੋਕ 5-10-20 ਪੰਨਿਆਂ ਦੀ ਕਿਤਾਬ ਲਿਖਣ ਤੇ ਆਰੰਭ ਦੇ ਪੰਨਿਆਂ ਵਿੱਚ ਕੋਈ ਆਪਣੇ ਮਾਤਾ ਪਿਤਾ ਦਾ ਨਾਮ ਅਮਰ ਕਰ ਰਿਹਾ, ਕੋਈ ਆਪਣੀ ਪਤਨੀ ਦਾ ਨਾਮ ਅਮਰ ਕਰ ਰਿਹਾ। ਉਹ ਗੁਰਮੁਖੋ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਤੇ ਮਾਤਾ ਤ੍ਰਿਪਤਾ ਦਾ ਨਾਮ ਪੜ੍ਹਿਆ ਜੀ? ਧਿਆਨ ਦਿਆ ਜੀ, ਕੇਵਲ ਮਾਤਾ ਖੀਵੀ ਦਾ ਜ਼ਿਕਰ ਆਇਆ ਤੇ ਉਹ ਵੀ ਸੇਵਾ ਕਰਕੇ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ, ਇੱਕ ਪੁੱਤਰ ਦਾ ਨਾਮ ਆਇਆ ਉਹ ਵੀ ਸਨਮੁਖ ਰਹਿਣ ਕਰਕੇ ਕਿ ਮੋਹਰੀ ਪੁੱਤ ਸਨਮੁਖ ਹੋਵਾ ਰਾਮ ਦਾਸ ਹੈ ਪੈਰੀ ਪਾਏ ਜੀ। ਦੇਖੋ ਇਹਦੇ ਵਿੱਚ ਕੇਵਲ ਤਾਂ ਕੇਵਲ ਜੇ ਚਰਚਾ ਹੈ ਤੇ ਨਾਮ ਦੀ ਹੈ ਤੇ ਐਤਵਾਰ ਮੈਂ 4 ਬਚਨ ਆਪ ਨਾਲ ਸਾਂਝੇ ਕੀਤੇ ਸਨ। ਸੰਖੇਪ ਵਿੱਚ ਜੇ ਦੇਖਣਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਸਭ ਤੋਂ ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਦੀ ਵਿਆਖਿਆ ਹੈ। ਦੂਸਰੀ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਪਾਉਣ ਦਾ ਤਰੀਕਾ ਹੈ, ਕਿਵੇਂ ਪਾਇਆ ਜਾ ਸਕਦਾ। ਤੀਸਰੀ ਗੱਲ, ਜਿਨ੍ਹਾਂ ਨੇ ਸੱਚ ਪਾ ਲਿਆ ਤੇ ਚੌਥਾ ਉਹਨਾਂ ਬਾਰੇ ਜਿਹੜੇ ਸੱਚ ਤੋਂ ਹੀਣੇ ਰਹਿ ਗਏ, ਜਿਨ੍ਹਾਂ ਨੂੰ ਸੱਚ ਮਿਲਿਆ ਨਹੀਂ, ਜਿਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਗੁਰੂ ਸਾਹਿਬ ਨੇ ਬਿਲਕੁਲ ਸ਼ਬਦ ਨਹੀਂ ਵਰਤੇ ਵੀ ਤੂੰ ਰੱਬ ਕਿਹਾ, ਤੂੰ ਰਾਮ ਕਿਹਾ ਤੇ ਮੈਂ ਨਹੀਂ ਤੇਰੇ ਸ਼ਬਦ ਲੈਣੇ। ਦੇਖੋ ਆਪ ਸਿਆਣੇ ਬੈਠੇ ਹੋ ਗੁਰਮੁਖੋ, ਜਦੋਂ ਬਾਬਾ ਜੀ ਦਾ ਅਸੀਂ ਬਚਨ ਪੜ੍ਹਨੇ, ਗੁਰੂ ਨਾਨਕ ਸਾਹਿਬ ਦਾ ਸ਼ਲੋਕ ਪੜ੍ਹਨੇ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲ ਦੀ ਕਰੈ ਪੁਕਾਰ, ਜਲ ਜਲ ਰੋਵੈ ਬੱਪੜੀ, ਝੜ ਝੜ ਪਵੈ ਅੰਗਿਆਰ। ਹੁਣ ਇਹਦੇ ਅਰਥ ਆਪ ਸਮਝਦੇ ਹੋ। ਗੁਰੂ ਸਾਹਿਬ ਕਹਿਣ ਲੱਗੇ ਵੀ ਜੋ ਕਹਿ ਰਿਹਾ ਵੀ ਕਬਰਾਂ ਵਿੱਚ ਰੂਹ ਹੈ ਤੇ ਜਦੋਂ ਮਿੱਟੀ ਪੱਥ ਕੇ ਲਿਆ ਕੇ ਭਾਂਡੇ ਬਣਾਉਂਦਾ ਹੈ ਤੇ ਫਿਰ ਉਹਦੇ ਵਿੱਚੋਂ ਰੂਹ ਬੋਲੇ ਕਿਉਂ ਨਾ, ਉਹ ਚੀਕਾਂ ਕਿਉਂ ਨਾ ਮਾਰੇ। ਗੁਰੂ ਸਾਹਿਬ ਨੇ ਕਿਹਾ ਵੀ ਮਨੌਤ ਗਲਤ ਤੇ ਕਦੀ ਬਾਬੇ ਫਰੀਦ ਨੂੰ ਪੜ੍ਹੋ, ਕਹਿੰਦਾ ਮੇਰਾ ਕੀ ਦਈਏ। ਉਹਨਾਂ ਦੇ ਇੱਕ ਸ਼ਬਦ ਹੁੰਦਾ ਹੈ, ਗੋਰਾ ਸੇ ਨਿਮਾਨੀਆਂ ਬੈਸਣ ਰੂਹਾਂ ਮੱਲ। ਕੱਲ ਵੀ ਕਰਜ਼ ਕੀਤੀ ਸੀ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਹੋਸ਼ੀ ਖਾਕ ਨਿਮਾਣੀ ਗੋਲ ਕਰੇ। ਦੇਖੋ ਕਹਿ ਰਹੇ ਨੇ ਕਬਰ ਵਿੱਚ ਟਿਕਾਣਾ ਤੇ ਕੀ ਉਹਨਾਂ ਦਾ ਅਕੀਦਾ ਮਸੀਤ ਦੇ ਵਿੱਚ। ਹਜ਼ੂਰ ਨੇ ਕਿਹਾ ਬਿਲਕੁਲ ਨਹੀਂ, ਜੇ ਕਹਿੰਦੇ ਨੇ ਉਹ ਕਿ ਉੱਠ ਫਰੀਦਾ ਕੁਜੂ ਸਾਜ ਸੁਬਾ ਨਿਵਾਜ਼ ਗੁਜ਼ਾਰ, ਕੋਈ ਗੱਲ ਨਹੀਂ, ਜੇ ਨਮਾਜ਼ ਗੁਜ਼ਾਰ ਕੇ ਸੱਚ ਮਿਲ ਗਿਆ ਤੇ ਉਹਨੂੰ ਵੀ ਪ੍ਰਵਾਨ ਕਰ ਲਓ। ਜਿਸ ਘਰ ਵਿੱਚ ਕਰਤੇ ਦੀ ਕੀਰਤੀ ਹੈ, ਜੇ ਉਹ 5 ਵਕਤ ਮਸੀਤ ਵੀ ਜਾਂਦਾ ਉਹਨੂੰ ਪ੍ਰਵਾਨ ਕੀਤਾ ਤੇ ਜੇ ਉਹਨੇ ਸ਼ਬਦ ਵਰਤੇ ਖੁਦਾ ਜਾਂ ਅੱਲਾ। ਗੁਰੂ ਸਾਹਿਬ ਨੇ ਹਾਲਾਂਕਿ ਉਸ ਵੇਲੇ ਇੰਨੀ ਮੁਤਸਵੀ ਨੀਤੀ ਸੀ, ਲਖਨਊ ਦਾ ਇੱਕ ਪੰਡਿਤ ਸੀ, ਬੋਧਨ ਉਹਦਾ ਨਾਮ ਸੀ, آپ کدی پڑھے ہو سکھ مت درشن گیانی شیر سنگھ ہوراں نے کتاب لکھی اس دے وچ کہندے نے صرف اونوں پوچھیا گیا بھی اس دنیا وچ ہندو وڈا ہے کہ مسلمان تے اونے ڈردے نے صرف دو شبد کہن لگے مسلمان تے چنگے ہیں نہیں پر ہندو بھی ماڑا نہیں انہاں کہدا پھر قلم کر دوے نے اے کیوں کہیا بھی ہندو بھی ماڑا نہیں یہ مطلب اینی متسوی نہیں تھی صاحب نے کہا نہیں جے کوئی اے کوک کے کہندا پیا کہ اول اللہ نور اپایا قدرت کے تب بندے ایک نور تے سب جگ اپجیا کون پلے کو مندے بھی پروان جے کوئی کہندا بھی سبا کٹ رام بولے بابا نام دیو جی سبا کٹ رام بولے راما بولے رام بنا کو بولے رہے کہنے لگے تم ہی پروان جے کوئی یہ شبد کہہ رہے کہ راجن کون تمہارے آوے ایسو پاؤ بدر کو دیکھو اوئے گریم مل پاوے کہنے لگے جے پریم داش کے تے تم ہی پروان جے کوئی کہہ رہے تن تن او رام بین باجے مدر مدر تن آمد گاجے کہنے لگے تم ہی پروان جے کوئی کہہ رہے کہ کور نین مدر بین کوٹ سین تھنگ سوب کہت ماج شود دشہ دہی پات کھائے دیو کہنے لگے آجا تم ہی پروان نہیں اکھراں دا رولا نہیں شبداں دا رولا نہیں جسماں دا رولا نہیں ذات دا رولا نہیں بس اکو گل ایتھے وی جوت پہچان جات نہیں اکھر نہیں جوت نو پہچان سارے وچ سائی وس گئی صاحب کہن لگے ہے مالک جی چھ شاستر نے چھ شاستراں دے رچن والے نے چھیاں دے وکھ وکھ اپدیش نے پاویں اے چھ وکھ وکھ نے پر میرے مالکا انہ ساریاں دا گرو تو آپ ہیں تیرے تو بنا دوجا کوئی نہیں جدو اندر دویش مٹ جائے گرمکھو اصل وچ کہہ ضرور دینے آ کہ کن کن وچ رب وسیا ہے میں اپنے من نو کہنا منا تینوں تے اجے نہیں سمجھ پئی تیرے اندر بھی وسیا ہے کہ نہیں بولے کھائی ہے نا پڑھے ہی کئی جانے نا کہ رب وسیا ہے جے وسیا ہوئے تے کدی بھائی کنہیے نو پوچھ کے دیکھو وہ کہندے نے ستگرو دشمن نو پانی پلاندا تے اسی مارنے ہیں اے پانی پلاندا ہے تے بھائی صاحب ہس کے کہندے نے میں بھی تا مارنا پیا نا کہن لگے تیرے شستر کیتے کہن لگے اے شستر نال دشمن نو مار دے نے میں پانی پیال کے دشمنی پیا مارنا جدو دشمنی بیج ہی نہ رہیا تے دشمن دا جنم کتھوں ہوئے گا کدی بھائی نند لال جی نو پوچھو کہ گر گر ایکو ویش انیک ویرت کی نے وہ کہندے نے ہے میرے پریتم جے کتے تو صوفی دے بانی وچ ترنا ہے تے میری اکھ پہچان دی توں اوہی جڑا ایک ہے کدی تو شرعی مسلمان بننا ہے تے میری اکھ پہچان دی توں اوہی ہے کہن لگے جے تے کتے مستانہ فقیر بن کے آ جائے تے میری اکھ پہچانے گی توں اوہی ہے گاہے صوفی گاہے زاہد گاہے کلندر میشود رنگ ہائے مختلف یار درد بوتے ایار نہ میرے شریے سجن جیڑا مرضی بھیس بنا کے آ جی میری اکھ نے تینوں پہچاننا ہے کیونکہ گر گر ایکو ویش انیک تیرے ویش انیک ہو سکتے نے پر تو انیک نہیں گر گر ایکو دھیان دیا گے وہ ایک ویش انیکاں ہو سکتے نے ہن ویساں وچ تے اپاں جدوں پڑھنے تاں گرو گرنتھ صاحب سچے پاتشاہ دی سکھمنی صاحب تے کہندے کتے راجا بن جانا کتے پکاری بن جانا کتے تیرتھ شنانی بن جانا کتے گیانی بن جانا تیرے لباس ہی نے نا پر خیر تو اکو ہی ایک گرمکھ نے بڑی سونی گل کہی وہ کہندے نے دیوالی دی رات سی میں کھن کہہ کے اگے ترنے کہ پنڈ دے چرستے وچ بوڑ دا رکھ سی تے پنڈا تھاواں تے آپاں دیکھنے ہیں اودے چار چپیرے پکیاں اٹاں نال تھڑا بنایا ہے تے ایک شودر دا بچہ گھروں ترے ہے انہیں دیوا بالیا تے چرستے وچ دیوے نو رکھ لیا اینی دیر نو اچھی ذات دا ہنکاری منک او دا بچہ آیا تے انہیں بھی دیوا بلیا دیکھیا تے اوندیاں سار جدو اپنا او بھی دیوا رکھن لگا تے شودر نو کہندا تینو کوئی خاک نہیں سادے برابر تو دیوا بالے دھیان دیا جے جدو گرو سہ میر کرن اندر دی دویش مٹ جائے دویش ہی تاں گرمکھو اگ نو جنم دیندی پئی ہے کینے تے ساڑے نو دیندی بھائی ویر سنگھ کہندے سن کہ اصل وچ سنت ہوئے بڑی سنی انہاں گل کہی کہن لگے خردم کھڑے ملے کو مترو تسی متھے وٹ نہ پائے کون ہے جڑا دویش تو رہت ہے خردم کھڑے ملے کو مترو تسی متھے وٹ نہ پائے سینے صاف کینیو تہاڈے تسی ویر نہ کدے کمائے کہن لگے جتھیاں کھڑے کالجا ساڈا سی ویکھ ویکھ سکھ پائے. تو دیکھ کے سکھ انہوں نے کیا کہن لگے اتے دیوا بلے آیا اچھی ذات والا کہندا تیرا کی ہاتھ میرے کو دیوا بالے. پہلا زبان نہ کیا پھر کہندا نہیں یہ دا دیوا بجھا دیا. ایکو دم انہیں پھوک ماری دیوا بجھا دیتا اپنے نو بال کے چلا گیا. جنوں اسی دھرم کہنے ہاں کہ او دا دیوا بجھا میرے گھر دا بلدا رہے کدی دھرم نہیں ہو سکتا. دھرمی تا ہر گھر وچ دیوا بالدا پیا ہے. وہ تو گرو ہی دیپک ہے انہیں دیوا بجھا دیتا. شودر دا بچہ گھوم کے آ گیا انہیں کیا یہ براہمن نے اچھی ذات والے نے میرا دیوا بجھا ہے. کہن لگا میں توڑنا نہیں بجھاوا گا میں نہیں یہ دان کیونکہ کٹو کٹ دن پتا لگے جی میرا بجھا رہا تو بجھا تیرا بھی ہے. کہن لگے انہیں دیوے نو پھوک ماری دونوں بجھ گئے. یہی دھرم کی پرباشا ہے نا اج کل. انہیں دونوں بجھا دیتے. یہ کہنے بندے دے خطان دے جڑے جرم نے نا وہ چیزاں اتنے بھی اثر کر دے. وہ تو دونوں بجھا کے تر گئے گھر تو ودوان کہ دیوے لگ پائے. تو جڑا براہمن دا دیوا وہ کہہ رہا سی شودر دے دیوے نو تیری کی ہتھی کہ میرے برابر تو کھڑا ہو جائے بہ سکے. انہیں ترلا لیا کہ پراوا بندے لڑتے نے آپاں تے نہ لڑیے. کہندا دیکھ ایکو مٹی تو پٹ کے لیاندا ایک تھان تے گویا ایک تھان چک تے کمایا ایک اگ وچ تپیاں تینو براہمن خرید لگیا مینو شودر خرید لگیا پر ہے تا ایکو ہی نا. وہ کہن لگا چل تو اے مینو گیان دی گل نہ سمجھا میں براہمن دے کروں آیا تو پڑھ سکتا بندہ. وہ کہن لگے دیوے لڑے انہیں چرو بتی لڑ پئی. انہیں ترلا لیا بتی نے شودر دی نے بھی آپ ایک کپا ایک ویلنے وچ ویلے سنکھیپ عرض کرا اتنا دکھ پا کے آپ روح بنے ہیں تینو براہمن خرید لگیا مینو شودر خرید گیا پر دکھ تو کالنا تو ایکو جی ہے نا. ادا ادا بھی اتر سی نہیں کالنا پر ایکو جی پر میں اچے کروایا. تیل بھی لڑیا دونوں تیل لڑے. اینے چر نو ایک فقیر لنگیا انہیں دیکھا وہ لوکاں نو چانن دین والے لڑ پئے. دھیان دیا گے جتھے مرض کرنی چاہنا. انہیں دیکھا بھی دونوں بھی لوکاں نو چانن دین والے لڑ پئے. انہیں دیکھا بھی لڑن کا کارن بچارے خین دیوے پر دونوں بجھے. جگتے ہوں تو شاید لڑائی کدی نہ ہوں. دونوں بجھے نے بجھیا ہی ہنیرا ہی یہاں کی لڑائی ہے. تو انہیں کی کیتا فقیر نے دونوں کی لڑائی دیکھ کے اپنی جیب چو کٹی ماچس تے تیلی کسا کے شودر دے دیوے دی بتی نو اگ لائی. جدو دیوا بڑیا تے انہیں پوچھا براہمن دے دیوے نو کون دس کہ توں اچھا کہ اے اچھا ہے. براہمن دا دیوا کہندا بابا اچھا اوہی ہوندا ہے جڑا جگ پوے. دھیان دیا ہے اچھا اوہی ہے جڑا جگ پوے. کہن لگا پھر ایک گل توں ماننا ہے بھی جگیا ہویا اچھا ہوندا ہے. کہندے نے اسی ویلے انہیں کی کیتا. کہن لگے جگے ہوئے وچ کدی دویش نہیں ہوندی بلدے ہوئے وچ کدی دبدا نہیں. اس نے شودر دے بلدے ہوئے دیوے وچوں براہمن دے دیوے دی بتی لائی. انہیں اپنی جوت انہوں بھی دتی. دونوں بڑ گئے. فقیر نے دونوں دے منہ کٹھے کر دیتے. کہن لگا ہن مینوں پہچان کے دسو کہ شودر دے دیوے دی لات کیڑی ہے تے براہمن دی کیڑی. کہن لگے بابا نہیں اے دب دئی سی ہنیرے وے سان بجھے سان تے لڑدے سان جدو بل پئے تے جوت اکو ہی ہے. کہن لگا بس تسی لوکاں نوں چانن دینا ہے پر حقیقت وچ تواڈے لڑن دا کارن تواڈا بجھا پن ہے. جتن جگو گے تے چانن دونوں دے اکو نے. تے انہاں دیویاں نے ترلا لے کے کیا بابا جائیں سانو تے جگا چلے ہیں ساڈے پیچھے لڑدے گئے نے او وی بجھے نہیں کتے انہاں نوں چنگ لائیں. تے گرو ارجن دیو کہندے نے او فقیر کون سی بالن والا شبد ورتے بلیو چراغ اندھیار میں سب کل ادری ایک نام ترم. ایک نام ترم جگ جگ ایکو ویش انیک. دھیان دیا جی صاحب دے آپاں بچن پڑھنے جب جی صاحب ایتھے شبد ورتے حضور نے کہ گر گر ایکو ویش انیک بلیو چراغ اندھیار میں سب کل ادری ایک نام ترم پرگت شکل ہر پون میں جن نانک گور پار برہم. بابے نانک نے بجھے جگا دیتے. اوتھے رمداس دی بانی رکھ دیتی. اوتھے پنڈت رامانند جی دی بانی رکھ دیتی. اوتھے سدنے نو لوگ جنوں کسائی کہندے سن انہاں بھگت بنا کے بچن رکھ دیتے. اوتھے سور داس دی ٹوک بھی رکھ دیتی. حضور کہندے نے چھ شاستر نے چھ انہاں دے گرو نے پر میرے رب دے ویش نے. لباس وکھرے ہو سکتے نے پر اندر والا وکھرا نہیں. گر گر ایکو ਦੇਸ਼ ਅਨੇਕ, ਸਰਦੀਆਂ ਵਿੱਚ ਪਤਲੇ ਕੱਪੜੇ ਨੇ, ਗਰਮੀਆਂ ਵਿੱਚ ਵਾਹਿਗੁਰੂ ਗਰਮੀਆਂ ਵਿੱਚ ਆਪਾਂ ਮੋਟੇ ਬਸਤਰ ਪਾਉਂਦੇ ਹਾਂ, ਗਰਮੀਆਂ ਵਿੱਚ ਪਤਲੇ ਪਾਉਂਦੇ ਹਾਂ, ਪਰ ਅੰਦਰ ਵਾਲਾ ਜਿਸਮ ਤੇ ਨਹੀਂ ਬਦਲਦਾ ਪਿਆ। ਕੱਪੜੇ ਰੰਗ ਬਿਰੰਗੇ ਹੋ ਸਕਦੇ ਨੇ, ਪਾਉਣ ਦੇ ਤਰੀਕੇ ਵੱਖਰੇ ਹੋ ਸਕਦੇ ਨੇ, ਪਰ ਅੰਦਰ ਵਾਲਾ ਸਰੀਰ ਉਹੀ ਹੈ। ਅੱਗੇ ਕਹਿੰਦੇ ਨੇ ਬਾਬਾ ਛੇ ਮੇਰੇ ਵਾਹਿਗੁਰੂ ਜੈ ਕਰ ਜਿਸ ਸ਼ਾਸਤਰ ਵਿੱਚ ਜਿਸ ਗ੍ਰੰਥ ਵਿੱਚ। ਮੈਂ ਅਰਥ ਇਹ ਕਰ ਰਿਹਾ ਵਾਂ ਡਾਕਟਰ ਤਾਰਨ ਸਿੰਘ, ਡਾਕਟਰ ਰਤਨ ਸਿੰਘ ਜੱਗੀ ਹੋਰਾਂ ਨੇ ਤੇ ਗੁਰਮੁਖਾਂ ਨੇ ਅਰਥ ਕੀਤੇ ਨੇ ਵੀ ਜੈ ਘਰ ਸੰਪਰਦਾਇ ਮਹਾਂਪੁਰਸ਼ਾਂ ਨੇ ਕਿ ਜਿਸ ਗ੍ਰੰਥ ਘਰ ਵਿੱਚ ਕਰਤੇ ਕੀਰਤ ਹੋਏ, ਖੇ ਕਰਤੇ ਤੇਰੀ ਕੀਰਤੀ ਹੋਵੇ, ਸੋ ਘਰ ਰਾਖ ਵਡਾਈ ਤੋਏ। ਮੇਰੇ ਦਾਤਾ ਤੇਰੀ ਇਹਦੇ ਵਿੱਚ ਵਡਿਆਈ, ਉਸ ਘਰ ਨੂੰ ਤੂੰ ਰੱਖੇ, ਉਸ ਗ੍ਰੰਥ ਦਾ ਉਹਦਾ ਬੋਲਬਾਲਾ ਹੋਵੇ। ਅੱਗੇ ਸਾਹਿਬ ਕਹਿੰਦੇ ਨੇ ਵਿਸਵੇ, ਆਮ ਤੌਰ ਤੇ ਸਾਡੇ ਸੱਜਣ ਪਾਠ ਕਰਦੇ ਨੇ ਵਿਸਵੇ, ਪਰ ਗੁਰਮੁਖੋ ਵਾਹਵੇ ਨੂੰ ਸਿਆਰੀ ਸੱਸੇ ਥੱਲੇ ਔਂਕੜ ਇੜੀ ਉੱਤੇ ਲਾ ਲੱਗੀ ਵਿਸਵੇ, ਚਸੀਆਂ ਨਹੀਂ ਚਸੀਆਂ ਘੜੀਆਂ, ਇਹ ਕੀ ਸ਼ਬਦ ਹੈ। ਵੈਸੇ ਪਿਛਲੇ ਵਾਰੀ ਬਾਰਾਂ ਮਾਂ ਦੀ ਕਥਾ ਕਰਦੇ ਅਰਜ਼ ਕੀਤੀ ਸੀ ਸਤਿਗੁਰੂ ਦੀ ਉਦਾਹਰਨ ਕੈਸੀ ਬਰੀਕੀ ਦੀ। ਵਿਸ਼ਵੇ, ਵਿਸ਼ਵੇ ਦਾ ਅਰਥ ਹੁੰਦਾ ਅੱਖ ਨੂੰ ਆਪਾਂ 15 ਵਾਰੀ ਝਮਕ ਕੇ ਬੰਦ ਕਰੀਏ ਤੇ ਇੱਕ ਵਿਸ਼ਾ ਬਣਦਾ ਹੈ, ਆਪਾਂ ਜਿਹਨੂੰ ਨਿਮਕ ਵੀ ਕਹਿੰਦੇ। ਹੁਣ ਤਾਂ ਆਪਾਂ ਕਹਿੰਦੇ ਮਿੰਟ ਸਕਿੰਟ ਘੰਟੇ, ਇਤਨਾ ਮਿਲਨੇ ਆ। ਉਦੋਂ ਕੀ ਸੀ ਸਮੇਂ ਦੀ ਗਿਣਤੀ ਕਿ ਅੱਖ ਨੂੰ 15 ਵਾਰੀ, ਅੱਖ ਦੇ ਫੋਰ 15 ਵਾਰੀ ਝਮਕਣਾ ਇੱਕ ਵਿਸ਼ਾ ਬਣਦਾ ਹੈ, 15 ਵਿਸ਼ਿਆਂ ਦਾ ਇੱਕ ਚਸਾ ਬਣਦਾ ਸੀ। ਇਹ ਸਮੇਂ ਦੀ ਬਰੀਕੀ ਵਿੱਚ ਵੰਡ ਕੀਤੀ ਗਈ ਸੀ। 15 ਵਾਰੀ ਅੱਖ ਨੂੰ ਝਮਕਣਾ ਇੱਕ ਵਿਸ਼ਾ, 15 ਵਿਸ਼ਿਆਂ ਦਾ ਇੱਕ ਚਸਾ, ਤੇ ਚੇਤੇ ਰੱਖੋ 30 ਚਸਿਆਂ ਦਾ ਇੱਕ ਪਲ, 60 ਪਲਾਂ ਦੀ ਇੱਕ ਘੜੀ, 7.5 ਘੜੀਆਂ ਦਾ ਇੱਕ ਪੈਰ, ਤੇ 8 ਪੈਰਾਂ ਦਾ ਦਿਨ ਤੇ ਰਾਤ, 7 ਦਿਨਾਂ ਦਾ ਇੱਕ ਹਫ਼ਤਾ, 4 ਹਫ਼ਤਿਆਂ ਦਾ ਇੱਕ ਮਹੀਨਾ, 6 ਰੁੱਤਾਂ ਤੇ ਬਾਕੀ 15-15 ਥਿੱਤਾਂ ਹੁੰਦੀਆਂ ਸਨ। ਸਾਹਿਬ ਨੇ ਸਮੇਂ ਦੀ ਵੰਡ ਕੀਤੀ, ਕਹਿਣ ਲੱਗੇ ਵਿਸ਼ਵੇ ਅੱਖ ਦੇ ਹੈ ਉਹ ਸਮਾਂ, ਇਹ ਨਹੀਂ ਜਾ ਕੇ ਪੈਰ ਬਣ ਜਾਣਾ, ਸ਼ੁਰੂ ਤੋਂ ਇਹਦੇ ਤੋਂ ਹੋਣਾ, ਨਿਮਖ ਤੋਂ ਸ਼ੁਰੂ ਹੋਣਾ ਨਾ। ਇਹ ਨਹੀਂ ਪੈਰ ਬਣਨਾ, ਇਹ ਨਹੀਂ ਦਿਨ ਬਣਨਾ, ਇਹ ਨਹੀਂ ਮਹੀਨਾ ਬਣਨਾ, ਚੇਤੇ ਰੱਖੋ ਇਹ ਨਹੀਂ ਸਦੀਆਂ ਤੇ ਇਹ ਨਹੀਂ ਯੁੱਗ ਬਣ ਜਾ, ਸ਼ੁਰੂਆਤ ਇਹਦੀ ਅੱਖ ਚਮਕਣ ਤੋਂ ਹੈ। ਵਿਸ਼ਵੇ ਚਸਿਆਂ ਘੜੀਆਂ ਪੈਰਾਂ ਖਿੱਤੀ 15 ਖਿੱਤਾਂ, ਵਾਰੀ ਵਾਰੀ ਦਰ ਤੇ 7 ਵਾਰ, ਮਾਹ ਹੋਵਾ ਮਹੀਨਾ ਬਣ ਗਿਆ। ਦੇਖੋ ਸਮੇਂ ਦਾ ਵਿਸਤਾਰ ਹੈ ਨਾ, ਪਰ ਕਹਿਣ ਲੱਗੇ ਚੇਤੇ ਰੱਖੀ ਸੂਰਜ ਏਕੋ ਰੁੱਤ ਅਨੇਕ, ਸੂਰਜ ਇੱਕ ਰੁੱਤਾਂ ਚੇਂਜ ਹੁੰਦੀਆਂ ਨੇ, ਗਰਮੀ ਆਉਂਦੀ ਏ, ਪਰ ਕੀ ਆ ਕਹਾਂਗੇ ਵੀ ਇਹ ਸੂਰਜ ਨੇ ਟ੍ਰਾਂਸਫਰ ਹੋ ਜਾਣਾ, ਇਹਦੀ ਥਾਂ ਨਵਾਂ ਆ ਜਾਣਾ, ਬਿਲਕੁਲ ਨਹੀਂ। ਗ੍ਰੀਸ਼ਮ ਰੁੱਤ ਵਿੱਚ ਵੀ ਇਵੇਂ, ਸਰਦ ਰੁੱਤ ਵਿੱਚ ਵੀ ਇਵੇਂ, ਖਿਮਕਰ ਰੁੱਤ ਵਿੱਚ ਵੀ ਇਵੇਂ, ਪਤਝੜ ਵਿੱਚ ਵੀ ਇਵੇਂ, ਬਸੰਤ ਵਿੱਚ ਵੀ ਇਵੇਂ, ਵਰਖਾ ਰੁੱਤ ਵਿੱਚ ਵੀ ਇਵੇਂ। ਕਹਿਣ ਲੱਗੇ ਰੁੱਤਾਂ ਚੇਂਜ ਹੋਣਗੀਆਂ, ਸੂਰਜ ਇੱਕ ਰਹੇਗਾ। ਇੱਥੇ ਸਿਧਾਂਤ ਭਾਵੇਂ ਜਿਤਨੇ ਮਰਜ਼ੀ ਆ ਜਾਣ, ਰੁੱਤਾਂ ਦੀ ਤਰ੍ਹਾਂ ਆਉਂਦੇ ਜਾਂਦੇ ਰਹਿਣਗੇ, ਪਰ ਗੱਲ ਹਮੇਸ਼ਾ ਇੱਕ ਦੀ ਰਹੇ। ਸੂਰਜ ਏਕੋ ਰੁੱਤ ਅਨੇਕ, ਬਾਬਾ ਜੀ ਕਹਿੰਦੇ ਨੇ ਐਵੇਂ ਵੇਖ ਕੇ ਦਵੈਸ਼ ਨਾ ਕਰੀ ਜਾਇਆ ਕਰ, ਨਾਨਕ ਕਰਤੇ ਕੇ ਕੇਤੇ ਵੇਸ਼, ਉਸ ਕਰਤੇ ਦੇ ਵੇਸ਼ ਨੇ। ਕਦੀ ਉਹ ਕਪਿਲ ਮੁਨੀ ਰਹੀ ਬੋਲਦਾ, ਕਦੀ ਹਜ਼ਰਤ ਮੁਹੰਮਦ ਸਾਹਿਬ ਰਹੀ ਬੋਲਦਾ, ਕਦੀ ਈਸਾ ਰਾਹੀਂ ਬੋਲਦਾ, ਕਦੀ ਉਹ ਮੂਸਾ ਰਾਹੀਂ ਬੋਲਦਾ, ਇਹ ਕਰਤੇ ਦੇ ਆਪੋ ਆਪਣੇ ਵੇਸ਼ ਨੇ। ਫਿਰ ਕਹਿਣ ਲੱਗੇ ਦਵੈਸ਼ ਨਾ ਬਣਾਈ, ਤੂੰ ਇੱਕੋ ਗੱਲ ਚੇਤੇ ਰੱਖੀ, ਤੋ ਕਾਰਨ ਸਾਹਿਬਾ ਰੰਗ ਰੱਖੇ, ਤੇਰੇ ਖਾਤਰ ਮੈਂ ਇੱਕ ਬੇਨਤੀ ਕਹਿ ਕੇ ਸਮਾਪਤੀ ਕਰ ਦੇਣਾ। ਮਨਸੂਰ, ਆਪ ਨੂੰ ਪਤਾ ਉਹਨੂੰ ਸੂਲੀ ਚਾੜਿਆ, ਤੇ ਬਗਦਾਦ ਦੀ ਧਰਤੀ ਤੇ ਹਜ਼ਾਰਾਂ ਲੋਕ ਉਹਨੂੰ ਦੇਖਣ ਆਏ, ਤੇ ਮਨਸੂਰ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ, ਸ਼ਾਇਦ ਅਰਜ਼ ਕੀਤੀ ਇੱਥੇ ਇੱਕ ਵਾਰੀ। ਉਹ ਬੰਦਾ ਕਮਾਈ ਵਾਲੇ ਬੰਦੇ, ਅਨੁਭਵ ਵਾਲੇ ਸਨ, ਤੇ ਮੈਂ ਕਹਿੰਦਾ ਕਿਸੇ ਵੀ ਧਰਮ ਦਾ, ਕਿਸੇ ਵੀ ਫਿਰਕੇ ਦਾ ਜਿਹੜਾ ਅਨੁਭਵ ਵਿੱਚ ਉਤਰਿਆ ਹੋਇਆ ਬੰਦਾ ਮਨਾ, ਉਹਦੀ ਨਿੰਦਿਆ ਨਾ ਕਰੀ, ਨਿੰਦੀ ਤੇ ਕਿਸੇ ਦੀ ਵੀ ਨਹੀਂ ਚਾਹੀਦੀ। ਬਾਬਾ ਜੀ ਨੇ ਗੱਲ ਹੀ ਮੁਕਾ ਦਿੱਤੀ, ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁਖ ਮੁਗਧ ਕਰੰਗ। ਉਹਨੂੰ ਕਿਉਂ ਮਾਰਿਆ ਜੀ? ਆਪ ਨੂੰ ਪਤਾ ਉਹਨੇ ਸ਼ਬਦ ਇਹ ਕਿਹਾ ਸੀ ਨਾ, ਅਨਲ ਹੱਕ ਮੈਂ ਖੁਦਾ ਹਾਂ, ਉਹਨਾਂ ਫਤਵਾ ਦੇ ਨੂੰ ਸੂਲੀ ਚਾੜੋ। ਉਹਨੂੰ ਪੱਥਰ ਮਾਰੇ, ਉਹਦੇ ਪੱਥਰਾਂ ਵਿੱਚ ਇੱਕ ਫੁੱਲ ਵੀ ਵੱਜਾ ਸੀ ਸ਼ਿਵਲੀ ਦਾ, ਤੇ ਉਸ ਵੇਲੇ ਉੱਚੀ ਸਾਰੀ ਰੋ ਪਿਆ, ਤੇ ਲੋਕਾਂ ਕਿਹਾ ਇੰਨੇ ਪੱਥਰ ਵੱਜੇ ਰੋਇਆ ਨੀ, ਇੱਕ ਫੁੱਲ ਵੱਜਾ ਤੇ ਰੋ ਪਏ। ਉਹਨੇ ਇੱਕ ਗੱਲ ਕਿ ਪੱਥਰ ਵਾਲਮ ਵਾਲਿਆਂ ਤੇ ਮੈਂ ਤਾਂ ਖੁਸ਼ ਹਾਂ, ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਮੈਂ ਹੈ ਕੀ ਹਾਂ, ਤੇ ਜਿਹਨੇ ਫੁੱਲ ਮਾਰਿਆ ਨਾ ਉਹ ਮੇਰੇ ਦਿਲ ਦਾ ਭੇਦੀ ਹੈ, ਮੇਰਾ ਮਹਿਰਮ ਉਹਨੂੰ ਪਤਾ ਮੈਂ ਕਿੱਥੇ ਪਹੁੰਚਿਆ ਵਾਂ। ਉਹ ਜਿਹਨੂੰ ਮੇਰੇ ਬਾਰੇ ਪਤਾ ਹੈ, ਭਾਵੇਂ ਉਹਨੇ ਫੁੱਲ ਹੀ ਮਾਰਿਆ ਪਰ ਮਾਰਨ ਵਾਲਿਆਂ ਦੀ ਕਤਾਰ ਵਿੱਚ ਆਇਆ ਹੈ ਨਾ, ਸੱਤ ਮੈਨੂੰ ਲੱਗੀ ਹੈ, ਮੈਨੂੰ ਜਾਣਨ ਦੇ ਬਾਵਜੂਦ ਵੀ ਉਹਨੇ ਫੁੱਲ ਮਾਰ ਦਿੱਤਾ। ਇਕਾਗਰਤਾ ਬਖਸ਼ੂ ਕਹਿੰਦੇ ਨੇ। ਉਸ ਤੋਂ ਬਾਅਦ ਉਹਨੇ ਸ਼ਿਵਲੀ ਨੂੰ ਇੱਕ ਗੱਲ ਕਹੀ ਸੀ, ਕਹਿੰਦਾ ਵੀ ਕੱਲ ਨੂੰ ਜਦੋਂ ਮੇਰੇ ਟੁਕੜੇ ਕਰਨਗੇ ਤੇ ਦਦਲਾ ਦਰਿਆ, ਫਕੀਰ ਕਹਿੰਦਾ ਇੰਨਾ ਕੁ ਭਰ ਕੇ ਵਗਦਾ, ਇੰਨੇ ਉੱਛਲ ਕੇ ਬਗਦਾਦ ਨੂੰ ਤਬਾਹ ਕਰਨਾ, ਮੇਰੀ ਗੋਦੜੀ ਦਿਖਾਈ ਇਹ ਦਰਿਆ ਵੀ ਸ਼ਾਂਤ ਹੋ ਜਾਏਗਾ। ਕਹਿੰਦੇ ਨੇ ਦੂਸਰੇ ਦਿਨ ਜਦੋਂ ਸੂਲੀ ਚਾੜਿਆ, ਟੁਕੜਿਆਂ ਵਿੱਚੋਂ ਅਨਲ ਹੱਕ ਦੀ ਆਵਾਜ਼ ਆਈ ਤੇ ਉਹਦੀ ਗੋਦੜੀ ਦਿਖਾਈ ਤੇ ਬਗਦਾਦ ਦਾ ਦਰਿਆ ਸ਼ਾਂਤ ਹੋਇਆ ਤੇ ਰਾਤ ਸੁਪਨੇ ਵਿੱਚ ਸ਼ਿਵਲੀ ਨੂੰ ਮਿਲਿਆ। ਧਿਆਨ ਦਿਆ ਜੀ, ਜਿਹੜਾ ਜੁੜਿਆ ਉਹਦੇ ਲਈ ਕੋਈ ਵੀ ਮਾੜਾ ਨਾ, ਕਿਸੇ ਦੀ ਨਿੰਦਿਆ ਨਾ। ਸ਼ਿਵਲੀ ਨੂੰ ਰਾਤ ਮਨਸੂਰ ਮਿਲਿਆ ਤੇ ਦਰਵੇਸ਼ੀ ਗਾਖੜੀ ਵਿੱਚ ਵਿਦਵਾਨ ਕਹਿੰਦਾ ਵੀ ਉਸ ਵੇਲੇ ਉਹਨੇ ਪੁੱਛਿਆ, ਕਹਿਣ ਲੱਗਾ ਤੈਨੂੰ ਤਾਂ ਖੁਦਾ ਨੇ ਗੋਦ ਦਿੱਤੀ ਤੇ ਜਿਨ੍ਹਾਂ ਨੇ ਤੈਨੂੰ ਸੂਲੀ ਚਾੜਿਆ ਉਹਨਾਂ ਦਾ ਕੀ ਬਣੇਗਾ। ਕਹਿਣ ਲੱਗਾ ਮੈਂ ਗੋਦੀ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੂੰ ਬਖਸ਼ਵਾ ਲਿਆ। ਧਿਆਨ ਦਿਆ ਜੀ, ਉਹਨਾਂ ਨੂੰ ਬਖਸ਼ਵਾ ਲਿਆ ਕਿਉਂ? ਕਹਿੰਦਾ ਮੈਂ ਕਿਹਾ ਅੱਲਾਹ ਜੇ ਮੈਨੂੰ ਮਾਰਨ ਤੁਰੇ ਨੇ ਰੁਪਈਏ ਦੀ ਦੌਲਤ ਦੀ ਖਾਤਰ ਨਹੀਂ, ਇਸ ਕਰਕੇ ਮਾਰਨ ਤੁਰੇ ਸਨ ਕਿ ਤੇਰੀ ਹਸਤੀ ਨੂੰ ਕੋਈ ਖਤਰਾ ਨਾ ਪੈਦਾ ਹੋ ਜਾਏ। ਤੇਰੀ ਖਾਤਰ ਹੀ ਮਾਰਿਆ ਨੇ ਨਾ, ਜੇ ਤੇਰੀ ਖਾਤਰ ਮਾਰਿਆ ਤੂੰ ਉਹਨਾਂ ਨੂੰ ਬਖਸ਼ ਦੇ। ਮੇਰੇ ਬਾਬਾ ਜੀ ਨੂੰ ਪੁੱਛੋ, ਕਹਿੰਦੇ ਨੇ ਗੁਰਮੁਖਾਂ ਤੂੰ ਇਹਨਾਂ ਗ੍ਰੰਥਾਂ ਨੂੰ ਕੁੱਕੜਾਂ ਦੀ ਤਰ੍ਹਾਂ ਲੜਾ ਨਾ, ਤੂੰ ਇੱਕ ਗੱਲ ਚੇਤੇ ਰੱਖਿਆ ਕਰ, ਚਾਰ ਪੁਕਾਰ ਹੈ ਨਾ ਤੂੰ ਮਾਨੇ, ਚਾਰ ਵੇਦਾਂ ਦੀ ਕਿਹੜੀ ਗੱਲ ਤੂੰ ਮੰਨ ਲਈ, ਖੱਟ ਪੀ ਏਕਾ ਬਾਤ ਬਖਾਨੇ, ਛੇ ਸ਼ਾਸਤਰ ਵੀ ਕਹਿੰਦੇ ਨੇ ਏਕੋ ਨੂੰ ਕਿਹੜਾ ਮੰਨ ਲਏ, ਦਸ ਅਸਤੀ ਮਿਲ ਏਕੋ ਕਹਿਆ, 18 ਪੁਰਾਣਾ ਨੇ ਵੀ ਇੱਕ ਗੱਲ ਕੀ ਤਾਂ ਪੀ ਜੋਗੀ ਭੇਦ ਨਾ ਲੈ। ਕਹਿਣ ਲੱਗੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਖੋਚੀਆਂ, ਬੇਤਾ ਮੈਂ ਨਾਮ ਉੱਤਮ ਸੋ ਸੁਣੈ ਨਾ ਹੀ ਫਿਰੇ ਜਿਉਂ ਬੇਤਾਲਿਆ, ਸਿਮਰਤ ਸ਼ਾਸਤਰ ਪੁਣ ਪਾਤ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ ਪੜ੍ਹੇ ਜ਼ਰੂਰ ਪਰ ਕੀ ਕੀਤਾ, ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ, ਵਿਹਾਣੀ ਤੋਂ ਇੱਕ ਕੰਮ ਕਰਿਆ ਕਰ ਪੜ੍ਹਿਆ ਕਰ, ਪਰ ਪੜ੍ਹਨ ਤੋਂ ਬਾਅਦ ਪਤਾ ਕਰੀ ਕਿ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਪੜ੍ਹ ਕੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ, ਗੁਰੂ ਮੇਰ ਕਰੇ ਕਿ ਸਾਡੇ ਅੰਦਰ ਇਹ ਭਾਵਨਾ ਬਣ ਜਾਏ। ਵੱਖਰੇ ਵੱਖਰੇ ਸਿਧਾਂਤ ਜ਼ਰੂਰ ਨੇ, ਕੱਪੜੇ ਵੱਖਰੇ ਨੇ, ਬੋਲੀਆਂ ਵੱਖਰੀਆਂ ਨੇ, ਪਰ ਚੇਤੇ ਰੱਖੋ ਅਥਰੂ ਸਭ ਦੇ ਲੂਣੇ ਨੇ ਤੇ ਖੂਨ ਸਾਰਿਆਂ ਦਾ ਲਾਲ ਜੇ, ਦੁਨੀਆਂ ਦਾ ਹਾਸਾ ਵੀ ਇੱਕੋ ਜਿਹਾ ਤੇ ਰੋਣਾ ਵੀ ਇੱਕੋ ਜਿਹਾ। ਜੇ ਇਹ ਸਾਡੀਆਂ ਚੀਜ਼ਾਂ ਮਿਲ ਰਹੀਆਂ ਨੇ ਤੇ ਫਿਰ ਦੁਬਦਾ ਦਵੈਸ਼ ਤੋਂ ਉੱਪਰ ਉੱਠੀਏ। ਕੱਲ ਨੂੰ ਬਾਬਾ ਜੀ ਨੇ ਇੱਕ ਹੋਰ ਗੱਲ ਕਰਨੀ ਹੈ ਦੁਬਦਾ ਨੂੰ ਬਚਾਉਣ ਲਈ, ਕਿ ਸਾਰੀ ਧਰਤੀ ਦੀ ਆਰਤੀ ਕੁਦਰਤ ਆਪ ਹੀ ਕਰਦੀ ਉਸ ਕਾਦਰ ਦੀ, ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਸਾਧ ਸੰਗਤ ਕਿਰਪਾ ਕਰਕੇ ਆ 3-4 ਦਿਨ ਨੇ, ਸਾਲ ਡੇਢ ਬਾਅਦ ਆਈਦਾ, ਦਾਤਾ ਮਿਹਰ ਕਰੇ ਕਿ ਆਪ ਮਿਹਰ ਕਰਕੇ ਵੱਧ ਚੜ੍ਹ ਕੇ ਦਰਸ਼ਨ ਦਰਾਰੇ ਬਖਸ਼ਿਆ ਜੀ ਕੱਲ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।